अकाल मूरत अजूनी सै पं गुर प्रसाद जप आदि सच जोगाद सच है पी सच नानक होशी पी सच परम सन्मान योग चवर शतर तख दे मालक जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाई मान खोए बैठे गुरु सवारे सत संगी जनों उस अकाल पुरख वाहिगुरु जी दी कृपा दा सदका धन गुरु रामदास सचे पातशाह जी दियां मेहरां और आप संगत दी आसीस नाल चमकौर गढ़ी विच सतगुरु जी दे दो वड्डे साहिबजादियां दी शहादत बाबा अजीत सिंह और बाबा जुझार सिंह इस तों अगे आपां दो पक्ष वाचने ने एक सफर है चमकौर दी गढ़ी तो जफरनामा लिखण वाले अस्थान तक दूसरा सफर है कि सरहंद दे विच शहादत तो पहला सरसा नदी दे परवार विछोड़े तो लैके ज्योति स्वरूप दे अस्थान ते टोडरमल वल्लों गुरु के लालां दा माता जी दा कीता संस्कार तो और इस शहादत तो बाद नूरे माही वालों मेरे कलगीधर सच्चे पातशाह उन्हां दे चरणां विच जाके इन्हां लालां दी दास्तान नूं पेश करना करो कृपा साध संगत जी आप आसीस बख्शो धन गुरु हर कृष्ण साहब सच्चे पातशाह आप तां गुंगियां दे सिर ते छड़ी रख के अपने अमृत बचना दी विचार करा लेंदे हो साध संगत धन गुरु हर कृष्ण साहब आप विच वर्तन करो कृपा साध संगत आप बख्शो आसीस गुरु बख्शी फतेह प्रवान करो जी वाहे गुरु जी का खालसा वाहे गुरु जी की फतेह। सतगुरु गुरु कलगीधर सच्चे पातशाह जी चमकौर दी गढ़ी विचों 22 दसंबर सन 1704 दी रात नूं निकले ने ते अपने नाल पंजां प्यारियां विचों दो प्यारे प्यारे भाई दया सिंह जी प्यारे भाई धर्म सिंह जी और इन्हां तों इलावा एक सिख भाई साहिब भाई मान सिंह जी नूं नाल लिया। तुरन तो पहला भाई संगत सिंह जी दे चेहरे ते अपनी सीस ते दस्तार बनी अपने वालों कलगी सजाई ते मैं कहना इस गुरु के लाल भाई संगत सिंह इहदे चरणा नूं नमस्कार है जिहड़ा कहिंदा दाता कि जे मेरा चेहरा तेरे नाल मिलदा है ते असी कल्ली गल करने आ कि भाई संगत सिंह दा चेहरा मिलदा है। मैं कहना जदो कलगी वाले ने अपनी कलगी ला के संगत सिंह दे सीस ते सजाई होवेगी किन्ना कु भागां वाला भाई संगत सिंह हो गया होवेगा जिस कलगी नूं कदी शेरे पंजाब अपने मस्तक नाल अपने मूंह नाल चुम के बाहर तुरदा सी अज कलगी सजाई ते भाई संगत सिंह दी कुर्बानी तको ये पता है कि सवेरे इस तन दे टुकड़े टुकड़े हो जाने ने पर अंदर दी एक भावना कलगी वालिया ਤੂੰ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਨਿਕਲ ਜਾ, ਮੇਰੇ ਤਨ ਦਾ ਬੇਰਾ ਬੇਰਾ ਹੋ ਜਾਏ, ਮੇਰੇ ਤਨ ਦੇ ਟੁਕੜੇ ਹੋ ਜਾਣ, ਪਰ ਮੇਰੇ ਸਤਿਗੁਰੂ ਤੂੰ ਮੇਰੇ ਵਰਗੇ ਲੱਖਾਂ ਹੋਰ ਪੈਦਾ ਕਰ ਲਏਗਾ। ਗੁਰੂ ਕੇ ਪਿਆਰਿਓ, ਕਿਰਪਾਲੂ ਦਾਤਾ ਜੀ ਚਮਕੌਰ ਦੀ ਗੜੀ ਤੋਂ ਨਿਕਲੇ ਨੇ ਤੇ ਚਰਨਾਂ ਵਿੱਚ ਜੋੜਾ ਨਹੀਂ, ਕੋਲ ਥੱਲੇ ਨੀਲਾ ਘੋੜਾ ਨਹੀਂ, ਆਪਣੀ ਸੁਰਤ ਨੂੰ ਨਾਲ ਨਾਲ ਲੈ ਕੇ ਚੱਲੋ ਸਿੱਖੋ, ਨਾ ਚਰਨਾ ਵੀ ਜੋੜਾ ਹੈ ਨਾ ਨੀਲਾ ਘੋੜਾ ਹੈ। ਜਦੋਂ ਚਮਕੌਰ ਵਿੱਚ ਵੜੇ ਸਨ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ, ਦੋ ਪੁੱਤਰ ਸੱਜੇ ਖੱਬੇ ਚੱਲਦੇ ਪਏ ਸਨ, ਜਦੋਂ ਗੜੀ ਵਿੱਚੋਂ ਨਿਕਲੇ ਨੇ ਤੇ ਦੋਨਾਂ ਪੁੱਛਰਾਂ ਦੀਆਂ ਲਾਸ਼ਾਂ ਸੱਜੇ ਤੇ ਖੱਬੇ ਤੱਕੀਆਂ, ਨੰਗੇ ਚਰਨ, ਕੋਈ ਜੋੜਾ ਨਹੀਂ ਕੋਈ ਘੋੜਾ ਨਹੀਂ, ਹਜ਼ੂਰ ਕਿਰਪਾਲੂ ਤੁਰ ਪਏ ਨੇ। ਮੈਂ ਸੰਖੇਪ ਜਿਹਾ ਅੱਗੇ ਤੁਰਨਾ, ਮੇਰੀ ਸੱਚੀ ਸਰਕਾਰ ਨੇ ਕਿਹਾ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਜੀ, ਇਸ ਤਾਰੇ ਦੀ ਸੇਧ ਤੇ ਮੈਨੂੰ ਮਿਲਿਓ, ਆਪਾਂ ਪਰਤ ਕੇ ਇਕੱਠੇ ਹੋਵਾਂਗੇ। ਤਿੰਨੇ ਵੱਖ ਵੱਖ ਸਿੱਖ ਨਿਕਲੇ ਨੇ। ਕਿਰਪਾਲੂ ਦਾਤਾ ਜੀ ਤੁਰਦੇ ਹੋਏ ਮਾਛੀਵਾੜੇ ਜਿੱਥੇ ਗੁਰਦੁਆਰਾ ਚਰਨ ਕਮਲ ਹੈ, ਇੱਥੇ ਕਦੀ ਬਾਗ ਸੀ ਤੇ ਬਾਗ ਕਿਹਦਾ ਸੀ? ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ। ਇਹ ਗੁਰੂ ਘਰ ਦੇ ਮਸੰਦ ਸਨ। ਅੱਜ ਮੇਰਾ ਦਾਤਾ ਕਈ ਦਿਨਾਂ ਦਾ ਥੱਕਿਆ ਟੁੱਟਿਆ, ਮੈਂ ਸ਼ਬਦ ਵਰਤ ਰਿਹਾ, ਵੈਸੇ ਸਮਰੱਥ ਗੁਰੂ ਨੂੰ ਕੀ ਥਕਾਵਟ, ਪਰ ਦੇਖੋ ਜਦੋਂ ਅਸੀਂ ਬਿਆਨ ਕਰਨਾ ਹੈ, ਸਰੀਰ ਦਾ ਧਰਮ ਹੈ ਇਹ ਭੁੱਖ ਤੇ ਪਿਆਸ ਨੂੰ ਲੋਚਦਾ ਹੈ, ਸਰੀਰ ਦਾ ਧਰਮ ਹੈ ਕਿ ਥਕਾਵਟ ਵੀ ਮਹਿਸੂਸ ਕਰਦਾ। ਜਦੋਂ ਸਤਿਗੁਰੂ ਬਾਗ ਵਿੱਚ ਗਏ, ਅੱਜ ਇੱਧਰ ਕਕਰੀਲੀ ਪੋਹ ਦੀ ਰਾਤ ਹੈ, ਇਹ ਪਤਾ ਨਹੀਂ ਕਿ ਮੇਰੇ ਜੋਰਾਵਰ ਤੇ ਫਤਿਹ ਸਿੰਘ ਕਿੱਥੇ ਹੋਣਗੇ, ਮੇਰੀ ਬੁੱਢੜੀ ਮਾਂ ਕਿੱਥੇ ਹੋਵੇਗੀ। ਸਭ ਕੁਝ ਭੁਲਾ ਕੇ ਅੱਜ ਤਾਰਿਆਂ ਦੀ ਛਾਵੇਂ ਪੁੱਤਰ ਦੋ ਕੁਰਬਾਨ ਕਰਕੇ ਉਸ ਪਿਆਰੇ ਨੂੰ ਮੁਖਾਤਬ ਕਰਕੇ ਇੱਕ ਰੱਬੀ ਗੀਤ ਗਾਇਆ ਹੈ। ਉਹ ਗੀਤ ਤੁਸੀਂ ਕੀਰਤਨ ਵੀ ਸੁਣਦੇ ਹੋ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਦੀ ਤੱਕੋ ਖਾਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਮੇਰੇ ਦਾਤੇ ਨੇ ਰੱਬ ਨੂੰ ਉਲਾਮਾ ਨਹੀਂ ਦਿੱਤਾ। ਸ਼ਬਦ ਕਹਿਣੇ ਮੇਰੇ ਪਿਆਰੇ ਮਿੱਤਰ ਅਕਾਲ ਪੁਰਖ ਨੂੰ ਮੇਰਾ ਸੰਦੇਸ਼ਾ ਦੇ ਦਿਓ। ਇੱਥੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਭਾਵੇਂ ਕਈ ਸੱਜਣ ਇਹਨੂੰ ਸਮਝੇ ਨਾ, ਵਿਦਵਾਨ ਕਹਿੰਦੇ ਨੇ ਕਿ ਮਾਨੂੰ ਪਿਆਰੇ ਭਾਈ ਸੰਗਤ ਸਿੰਘ ਗੁਰੂ ਕੇ ਲਾਲ, ਸ਼ਹਾਦਤ ਤੋਂ ਬਾਅਦ ਇਹ ਆਤਮਕ ਮੇਲ ਦੀ ਗੱਲ ਹੈ, ਸਰੀਰਾਂ ਦੀ ਨਹੀਂ। ਮਾਨੋ ਉਹ ਸ਼ਹਾਦਤ ਤੋਂ ਬਾਅਦ ਕਲਗੀ ਵਾਲੇ ਦੇ ਚਰਨਾਂ ਵਿੱਚ ਝੁੱਕ ਕੇ ਮੱਥਾ ਪੈ ਟੇਕਦੇ ਨੇ ਤੇ ਮੇਰੇ ਸਾਹਿਬ ਕਹਿੰਦੇ ਨੇ, ਭਾਈ ਸੰਗਤ ਸਿੰਘ ਜੀ, ਮੇਰੇ ਪਿਆਰੇ ਮਿੱਤਰ ਨੂੰ ਇੱਕ ਸੁਨੇਹਾ ਦੇਈਂ, ਸਿਆਲ ਦੀ ਕਕਰੀਲੀ ਰਾਤ ਹੈ, ਚਾਰ ਚੁਫੇਰੇ ਲੋਕ ਆਪਣੇ ਘਰਾਂ ਵਿੱਚ ਰਜ਼ਾਈਆਂ ਦਾ ਨਿੱਗ ਪੈ ਮਾਣਦੇ ਨੇ, ਅੱਜ ਮੈਂ ਸੱਥਰ ਤੇ ਪਿਆ ਵਾਂ, ਸਰਾਣੇ ਮੈਂ ਟਿੰਡ ਨੂੰ ਰੱਖਿਆ ਹੈ, ਸੀਨੇ ਨਾਲ ਮੈਂ ਆਪਣੀ ਕਿਰਪਾਨ ਨੂੰ ਲਾਇਆ ਹੈ, ਮੇਰੇ ਪਿਆਰੇ ਮਿੱਤਰ ਨੂੰ ਕਹਿ ਦੇਈਂ, ਮੈਂ ਪੁੱਤਰਾਂ ਦੇ ਜਾਣ ਤੋਂ ਬਾਅਦ ਸੱਥਰਾਂ ਤੇ ਸੌਂ ਕੇ ਟਿੰਡਾਂ ਦੇ ਸਰਾਣੇ ਬਣਾ ਕੇ ਮੈਂ ਤੇਰਾ ਸ਼ੁਕਰ ਕਰਾਂਗਾ, ਤੇਰੇ ਬਾਜੋਂ ਮੇਰੇ ਮਾਲਕਾ ਨਿੱਕੀਆਂ ਰਜਾਈਆਂ ਰੋਗ ਨੇ, ਤੇਰੇ ਤੋਂ ਬਿਨਾਂ ਸੁਰਾਈਆਂ ਤੇ ਪਿਆਲੇ ਖੰਦਰ ਨੇ, ਤੇਰੇ ਤੋਂ ਬਿਨਾਂ ਜ਼ਿੰਦਗੀ ਜੀਣਾ ਬਕਸਾਈਆਂ ਦਾ ਬਿੰਗ ਸਹਿਣਾ ਹੈ, ਮੈਨੂੰ ਟਿੰਡ ਦਾ ਸਹਾਰਾ ਦੇ ਦੇਈਂ, ਮੈਨੂੰ ਤੂੰ ਸੱਥਰਾਂ ਦਾ ਵਿਛਾਉਣਾ ਦੇ ਦੇਈਂ, ਮੈਨੂੰ ਪੁੱਤਰਾਂ ਦੀਆਂ ਲਾਸ਼ਾਂ ਵੇਖਣ ਦੇ ਨਜ਼ਾਰੇ ਦੇ ਦੇਈਂ, ਮੈਨੂੰ ਕਿਰਪਾ ਕਰੀ ਭੁੱਖ ਤੇ ਪਿਆਸ ਨਹੀਂ, ਪਰ ਕਦੀ ਉਹ ਦਿਨ ਨਾ ਲੈ ਕੇ ਆਈ ਜਿਸ ਦਿਨ ਮੇਰੇ ਦਾਤਿਆਂ ਮੈਂ ਤੇਰੇ ਚਰਨਾਂ ਤੋਂ ਟੁੱਟ ਜਾਂ। ਕਦੀ ਤੱਕੋ ਉਸ ਰਾਤ ਨੂੰ, ਪਹਿਲੀ ਰਾਤ ਪੁੱਤਰਾਂ ਨੂੰ ਗਲੇ ਨਾਲ ਲਾ ਕੇ ਕਿਹਾ ਸੀ ਕਿ ਸੁਪਨੇ ਮੈਂ ਆ ਕੇ ਖਬਰ ਕਭੀ ਬਾਪ ਕੋ ਵੀ ਲੋਵੇ, ਦੂਜੀ ਰਾਤ ਨੂੰ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਨਿਕਲੇ ਨੇ, ਅੱਜ ਤਿੱਤੀ ਤੇ ਚੌਥੀ ਰਾਤ ਆਪਣੇ ਸਾਈਂ ਨੂੰ ਮੁਖਾਤਬ ਕਰਕੇ ਗਿਆ। ਕਹਿਣ ਲੱਗੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਂਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਪਰ ਯਾਰ ਦੇ ਦਾਸਾਂ ਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮੈਂ ਇੱਥੇ ਥੋੜਾ ਜਿਹਾ ਰੋਕੇ ਅੱਗੇ ਚੱਲਣਾ ਚਾਹੁੰਦਾ ਹਾਂ। ਸਾਹਿਬ ਕਿਰਪਾਲੂ ਜੀ ਰਾਤ ਸੁੱਤੇ ਨੇ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਦਾਤੇ ਦੇ ਅੰਗੂਠੇ ਦੇ ਉੱਤੇ ਇੱਕ ਛੱਲਾ ਸੀ, ਉਹਨੂੰ ਗੋ ਜਦੋਂ ਤੀਰ ਚਲਾਉਂਦੇ ਸਨ ਤੇ ਉਸ ਛੱਲੇ ਨਾਲ ਤੀਰ ਦੀ ਪਿਛਲੇ ਪਾਸੇ ਨੂੰ ਪਕੜਨਾ, ਉਸ ਛੱਲੇ ਵਿੱਚ ਹੀਰਿਆਂ ਦੀਆਂ ਕਣੀਆਂ ਚਮਕਦੀਆਂ ਸਨ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਉਹ ਤੁਰੇ ਜਾਂਦੇ ਨੇ ਤਾਰਿਆਂ ਦੀ ਸੇਧ ਤੇ ਕੀ ਦੇਖਿਆ ਕਿ ਦੂਰੋਂ ਉਸ ਛੱਲੇ ਵਿੱਚੋਂ ਹੀਰੇ ਚਮਕੇ ਨੇ। ਜਦੋਂ ਹੀਰਿਆਂ ਦੀ ਚਮਕ ਦੇਖੀ ਤੇ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ, ਇੰਜ ਲੱਗਦਾ ਕੋਈ ਸਰੀਰ ਟਿੰਡ ਦਾ ਸਰਾਣਾ ਕਰਕੇ ਪਿਆ ਹੈ। ਸਾਹਿਬ ਕਿਰਪਾਲੂ ਦੇ ਕੋਲ ਆਏ ਤੇ ਉਸ ਵੇਲੇ ਹਜ਼ੂਰ ਉਸ ਗੂੜੀ ਨੀਂਦ ਵਿੱਚ ਨੇ, ਪਰ ਸੁੱਤਿਆਂ ਵੀ ਪਿਆਰੇ ਦੀ ਯਾਦ ਵੀ ਜੁੜੇ ਨੇ। ਕਹਿੰਦੇ ਨੇ ਕਿਰਪਾਲੂ ਦਾਤਾ ਜੀ ਦੇ ਚਰਨ ਦੇਖੇ ਤੇ ਚਰਨਾਂ ਦੇ ਵਿੱਚ ਛਾਲੇ ਸਨ, ਚਰਨਾਂ ਵਿੱਚ ਕੰਡੇ ਸਨ, ਜਾਮਾ ਮੇਰੇ ਦਾਤੇ ਦਾ ਝਾੜੀਆਂ ਨਾਲ ਅੜ ਕੇ ਲੀਰੋ ਲੀਰ ਹੋ ਚੁੱਕਾ ਸੀ, ਪੈਰਾਂ ਦੇ ਥੱਲੇ ਪਿੰਨੀਆਂ ਦੇ ਕੋਲ ਥਾਂ ਥਾਂ ਤੇ ਝਰੀਟਾਂ ਤੇ ਖੂਨ ਜੰਮਿਆ ਸੀ। ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ ਕਿ ਆਵਾਜ਼ ਨਾ ਦਿਓ, ਅੱਜ ਮੇਰੇ ਸਾਈਂ ਨੂੰ ਰੱਜ ਕੇ ਨੀਂਦ ਮਾਨਣ ਦਿਓ। ਪਰ ਜਦੋਂ ਕੋਲ ਹੋਏ ਰਿਹਾ ਨਾ ਗਿਆ, ਆਵਾਜ਼ ਨਾ ਦਿੱਤੀ, ਪਰ ਏਡੇ ਵੱਡੇ ਗੁਰਸਿੱਖ ਤੋਂ ਨਾ ਰਿਹਾ ਗਿਆ, ਕਲਗੀ ਵਾਲੇ ਦੇ ਚਰਨ ਪਕੜੇ, ਆਪਣੇ ਸੀਸ ਨੂੰ ਝੁਕਾਇਆ, ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ ਤੇ ਜਦੋਂ ਪੈਰਾਂ ਨੂੰ ਚਰਨਾਂ ਨੂੰ ਚੁੰਮਿਆ ਤੇ ਹਜ਼ੂਰ ਨੇ ਇੱਕੋ ਦਮ ਸ੍ਰੀ ਸਾਹਿਬ ਨੂੰ ਹੱਥ ਪਾਇਆ। ਇੰਜ ਲੱਗਾ ਕੌਣ ਤੇ ਦੇਖਿਆ ਕੋਲ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਖਲੋਤੇ ਨੇ। ਕਹਿੰਦੇ ਨੇ ਮਾਨ ਸਿੰਘ ਏਡਾ ਰਾਤ ਸੀ ਕਿ ਕਦੀ ਉਹਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਆਇਆ। ਕਲਗੀ ਵਾਲੇ ਦੀ ਇਸ ਹਾਲਤ ਨੂੰ ਤਾਕੇ ਮਾਨ ਸਿੰਘ ਦੀਆਂ ਅੱਖਾਂ ਨੀਰ ਨਾਲ ਛਲ ਗਈਆਂ। ਮੇਰੇ ਦਾਤੇ ਨੇ ਇੱਕ ਇੱਕ ਨੂੰ ਘੁੱਟ ਕੇ ਗਲੇ ਨਾਲ ਲਾਇਆ, ਪਿਆਰ ਦਿੱਤਾ ਤੇ ਅਸੀਸਾਂ ਨਾਲ ਨਿਵਾਜਿਆ। ਫਿਰ ਕਿਹਾ, ਮਾਨ ਸਿੰਘ ਜੀ ਪਿਆਸ ਲੱਗੀ ਏ, ਕਿਤੇ ਪਾਣੀ ਦਾ ਪ੍ਰਬੰਧ ਹੋ ਸਕਦਾ ਤੇ ਨੇੜੇ ਤੁਸੀਂ ਖੂਹੀ ਦੇਖਦੇ ਹੋ। ਸਿੱਖ ਤਵਾਰੀ ਕਹਿੰਦੀ ਏ, ਮੇਰੇ ਦਾਤੇ ਤੋਂ ਤੁਰਿਆ ਨਾ ਗਿਆ। ਭਾਈ ਵੀਰ ਸਿੰਘ ਲਿਖਦੇ ਨੇ, ਮੋਢੇ ਤੇ ਚੁੱਕਿਆ ਪਿਆਰੇ ਭਾਈ ਮਾਨ ਸਿੰਘ ਨੇ, ਖੂਹ ਦੇ ਕੋਲ ਲੈ ਗਏ। ਕਦੀ ਤੱਕਿਓ ਉਸ ਵੇਲੇ ਸਿੱਖਾਂ ਦੀ ਸੇਵਾ। ਮੈਂ ਇੱਥੇ ਬੇਨਤੀ ਕਰਨਾ ਹੁੰਦਾ ਕਿ ਮੁਸੀਬਤ ਪੈ ਜਾਏ ਆਪਣੇ ਵੀ ਬਹਾਨੇ ਬਣਾ ਕੇ ਦੂਰ ਚਲੇ ਜਾਂਦੇ ਨੇ। ਉਹ ਤੁਹਾਨੂੰ ਪਤਾ ਵੀ ਏ ਕਿ ਕਲਗੀ ਵਾਲੇ ਦੇ ਪਿੱਛੇ ਹਕੂਮਤ ਤੇ ਜ਼ਾਲਮ ਹੱਥ ਧੋ ਕੇ ਪਏ ਨੇ ਤੇ ਤੁਸੀਂ ਫਿਰ ਵੀ ਕਲਗੀ ਵਾਲੇ ਨੂੰ ਲੱਭਦੇ ਪਏ ਹੋ। ਤੁਹਾਨੂੰ ਮੌਤ ਤੋਂ ਡਰ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਇੱਕੋ ਬਿਰਤੀ ਹੈ ਕਿ ਜਿਹੜੀ ਧੰਨ ਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਕਹੀ ਹੈ। ਕਹਿਣ ਲੱਗੇ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਹਜ਼ੂਰ ਨੂੰ ਮੋਢਿਆਂ ਤੇ ਚੁੱਕਿਆ ਲੈ ਗਏ ਉਸ ਖੂਹ ਦੇ ਕੋਲ, ਟਿੰਡ ਦੇ ਨਾਲ ਪਾਣੀ ਬਾਹਰ ਕੱਢਿਆ। ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਜਲ ਛਕਾਇਆ, ਪਰ ਜ਼ਬਾਨ ਤੋਂ ਕੁਛ ਨਹੀਂ ਬੋਲੇ। ਹਜ਼ੂਰ ਨੇ ਕਿਹਾ, ਪਿਆਰੇ ਭਾਈ ਦਇਆ ਸਿੰਘ, ਅੱਜ ਅਸੀਂ ਟੇਕ ਕੇ ਬਾਣੀ ਸੁਣਾਂਗੇ ਤੇ ਤੁਸੀਂ ਸਾਰਾ ਨਿਤਨੇਮ ਸਾਨੂੰ ਆਪਣੀ ਰਸਨਾ ਤੋਂ ਸੁਣਾਓ। ਚੌਂਕੜਾ ਮਾਰ ਕੇ ਬਾਗ ਵਿੱਚ ਬਹਿ ਗਏ ਨੇ। ਭਾਈ ਦਇਆ ਸਿੰਘ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ। ਕਲਗੀ ਵਾਲੇ ਸਰੂਰ ਵਿੱਚ ਆਏ, ਮਾਨੋ ਚਿਹਰੇ ਤੇ ਨੂਰ ਡਲਕਾਂ ਮਾਰ ਕੇ ਕਹਿੰਦਾ ਸੀ ਕਿ ਉਸ ਅਕਾਲ ਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਕਰਦੇ ਨੇ, ਦਾਤਾ ਕਿ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾਂ, ਪੰਥ ਪਰਚੁਰ ਕਰਬੇ ਕੋ ਸਾਜਾਂ। ਹੇ ਮੇਰੇ ਦਾਤਾ, ਤੁਸੀਂ ਮੈਨੂੰ ਪੁੱਤਰ ਬਣਾ ਕੇ ਭੇਜਿਆ ਪੰਥ ਦੇ ਪ੍ਰਚਾਰ ਲਈ, ਅੱਜ ਮੈਂ ਇਸ ਪੰਥ ਲਈ 9 ਸਾਲ ਦੀ ਉਮਰ ਵਿੱਚ ਬਾਪੂ ਦਿੱਤਾ ਹੈ, 18 ਤੇ 14 ਸਾਲ ਦੇ ਦੋ ਪੁੱਤਰ ਦੇ ਦਿੱਤੇ ਨੇ, ਪਰ ਕਿਰਪਾ ਕਰੀ ਮੇਰੇ ਪੁੱਤਰਾਂ ਦੇ ਖੂਨ ਦੀਆਂ ਬੂੰਦਾਂ ਦੇ ਨਾਲ ਤੇਰੇ ਚਲਾਏ ਹੋਏ ਪੰਥ ਨੂੰ ਕਦੀ ਤੱਤੀ ਵਾਹ ਨਾ ਲੱਗੇ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਸੁਣੀ। ਇੱਥੇ ਗੁਲਾਬੇ ਦਾ ਨੌਕਰ ਆਇਆ, ਉਹਨੇ ਦੇਖਿਆ ਬਾਗ ਵਿੱਚ ਬੈਠੇ ਨੇ 4 ਜਣੇ, ਘਰ ਗਿਆ। ਕਹਿੰਦਾ, ਅੱਜ ਬਾਗ ਵਿੱਚ 4 ਸਰੀਰ ਆਏ ਨੇ, ਉਹਨਾਂ ਵਿੱਚੋਂ ਇੱਕ ਤਾਂ ਉਹਨਾਂ ਦੇ ਤਨ ਦੇ ਕੱਪੜੇ ਵੀ ਲੀਰੋ ਲੀਰ ਨੇ, ਪੈਰਾਂ ਉਹਨਾਂ ਵਿੱਚ ਖੂਨ ਤੇ ਛਾਲੇ ਕੰਡੇ ਨੇ, ਉਹਨਾਂ ਦੇ ਕਸ਼ਹਿਰਾ ਇੱਥੋਂ ਤੱਕ ਕਿ ਮਾਛੀਵਾੜੇ ਹਜ਼ੂਰ ਦੇ ਕਸ਼ਹਿਰੇ ਦਾ ਪਹੁੰਚਾ ਖੂਨ ਦੇ ਨਾਲ ਭਿੱਜ ਕੇ ਚੰਮ ਦੇ ਨਾਲ ਸਰੀਰ ਨਾਲ ਜੁੜ ਗਿਆ ਸੀ। ਪਿਆਰੇ ਭਾਈ ਮਾਨ ਸਿੰਘ ਨੇ ਪਾਣੀ ਨਾਲ ਧੋ ਕੇ ਹਜ਼ੂਰ ਦੇ ਕਸ਼ਹਿਰੇ ਦੇ ਪਹੁੰਚੇ। ਸਤਿਗੁਰੂ ਦੇ ਇਸ ਗੋਡੇ ਤੋਂ ਉੱਪਰ ਤਨ ਤੋਂ ਦੂਰ ਕੀਤੇ ਸਨ। ਜਦੋਂ ਨੌਕਰ ਨੇ ਦੱਸਿਆ ਗੁਲਾਬਾਂ ਤੇ ਪੰਜਾਬਾਂ ਆਏ, ਦੇਖਿਆ ਇਹ ਤੇ ਕਲਗੀ ਵਾਲਾ ਦਾਤਾ ਹੈ, ਆ ਕੇ ਨਮਸਕਾਰ ਕੀਤੀ। ਇੰਨੀ ਦੇਰ ਨੂੰ ਇੱਕ ਘਰ ਗਿਆ, ਸਿਆਲ ਦੇ ਦਿਨ ਸਨ, ਦੁੱਧ ਵਿੱਚ ਛੁਹਾਰੇ ਪਾ ਕੇ ਦੁੱਧ ਗਰਮ ਕਰਕੇ ਲਿਆਏ। ਮੇਰੇ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਕੇ ਕਿਹਾ, ਸੱਚੀ ਸਰਕਾਰ ਜੀ, ਇਸ ਨੂੰ ਆਪ ਜੀ ਛਕੋ। ਹਜ਼ੂਰ ਨੇ ਛਕਿਆ, ਤਿੰਨਾਂ ਸਿੰਘਾਂ ਨੇ ਛਕਿਆ, ਸਾਰਾ ਦਿਨ ਉਸ ਬਾਗ ਵਿੱਚ ਬਤੀਤ ਕੀਤਾ। ਗੁਰਮੁਖੋ, ਸ਼ਾਮ ਦਾ ਵੇਲਾ ਹੋਇਆ ਤੇ ਗੁਲਾਬੇ ਨੇ ਕਿਹਾ, ਸੱਚੀ ਸਰਕਾਰ ਕਿ ਤੁਸੀਂ ਸਾਡੇ ਘਰ ਚੱਲੋ, ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਚੁਬਾਰੇ ਨੇ, ਉੱਚੇ ਮਹੱਲ ਨੇ, ਤੁਸੀਂ ਘਰ ਵਿੱਚ ਵਸੇਬਾਂ ਕਰੋ। ਪਤਾ ਸਾਹਿਬ ਦਾ ਉੱਤਰ ਕੀ ਸੀ? ਕਹਿਣ ਲੱਗੇ ਗੁਲਾਬੇ ਕਿ ਦੇਖ, ਸਾਨੂੰ ਘਰ ਵਿੱਚ ਲਿਜਾਓਗੇ, ਹੋ ਸਕਦਾ ਤੁਹਾਨੂੰ ਮੁਸ਼ਕਲ ਹੋਵੇ, ਅਸੀਂ ਰਾਤ ਇਸੇ ਬਾਗ ਵਿੱਚ ਰਹਾਂਗੇ, ਸਵੇਰੇ ਦਿਨ ਚੜੇਗਾ, ਜਿੱਦਣ ਸਾਨੂੰ ਰਸਤਾ ਮਿਲੇ ਅਸੀਂ ਚਲੇ ਜਾਣਾ। ਪਰ ਮੈਂ ਇੱਕ ਗੱਲ ਤੈਨੂੰ ਦੱਸਾਂ, ਜੇ ਤੂੰ ਕਹਿੰਦਾ ਤੇਰੇ ਘਰ ਜਾਵਾਂਗੇ ਜ਼ਰੂਰ, ਪਰ ਸਿਦਕ ਨੂੰ ਡੋਲਣ ਨਾ ਦੇਈ। ਮਰਦਾਂ ਨੂੰ ਵਕਤ ਅਵੱਲੇ ਪੈਂਦੇ ਨੇ, ਪਰ ਮਰਦ ਉਹ ਵੇ ਜਿਹੜਾ ਅਵੱਲੇ ਵਕਤ ਵਿੱਚ ਵੀ ਸਿਦਕ ਨੂੰ ਡੋਲਣ ਨਾ ਦੇ। ਹਜ਼ੂਰ ਨੂੰ ਘਰ ਲੈ ਗਏ, ਚੁਬਾਰੇ ਵਿੱਚ ਨਿਵਾਸ ਦਿੱਤਾ ਤੇ ਸ਼ਾਮ ਵੇਲੇ ਆਵਾਜ਼ ਦਿੱਤੀ, ਗੁਲਾਬੇ ਜੀ ਹਜ਼ੂਰ ਹੁਕਮ। ਕਹਿਣ ਲੱਗੇ ਮੈਂ ਪਤਾ ਮਾਛੀਵਾੜੇ ਕਿਉਂ ਆਇਆ। ਪੁੱਛਿਆ, ਸੱਚੀ ਸਰਕਾਰ ਕਿਉਂ? ਇਹ ਡਾਕਟਰ ਬਲਬੀਰ ਸਿੰਘ ਹੋਣਾ ਨੇ ਲੰਮੀ ਨਦਰ ਵਿੱਚ ਲਿਖਿਆ, ਕਹਿੰਦੇ ਨੇ ਇੱਥੇ ਇੱਕ ਨਿਹਾਲਾ ਖੱਤਰੀ ਹੈ, ਉਹਦੀ ਮਾਂ ਦਾ ਨਾਂ ਗੁਰਦਈ ਹੈ, ਉਹ ਬੁਢੇਪੇ ਵਿੱਚ ਉਹਦੀ ਨਜ਼ਰ ਕਮਜ਼ੋਰ ਸੀ, ਉਹਨੇ ਆਪਣੇ ਹੱਥਾਂ ਨਾਲ ਸੂਤ ਕੱਤਿਆ, ਸੂਤ ਕੱਤ ਕੇ ਉਹਨੇ ਇੱਕ ਕੱਪੜਾ ਬੁਣਿਆ। ਮੈਂ ਸੱਚ ਜਾਣੀ ਉਹ ਅਰਦਾਸਾਂ ਕਰਦੀ ਸੀ, ਦਾਤਾ ਅੱਖਾਂ ਵਿੱਚ ਜੋਤ ਨਹੀਂ, ਪੈਰਾਂ ਵਿੱਚ ਬਲ ਨਹੀਂ, ਹੱਥ ਕੰਬਦੇ ਪਏ ਨੇ, ਪਰ ਮੇਰਾ ਬਸਤਰ ਪ੍ਰਵਾਨ ਕਰ ਲਈ, ਤੁਸੀਂ ਮਾਈ ਗੁਰਦਈ ਨੂੰ ਲੈ ਕੇ ਆਓ, ਮੈਂ ਮਾਛੀਵਾੜੇ ਉਸ ਮਾਂ ਦਾ ਬਸਤਰ ਲੈਣ ਵਾਸਤੇ ਆਇਆ। ਮੈਂ ਤਾਂ ਅਰਜ਼ ਕਰਨੀ ਹੈ, ਇਹ ਹੀ ਕੱਪੜੇ ਪਾ ਕੇ ਰੰਗ ਕੇ ਹਜ਼ੂਰ ਉੱਚ ਦੇ ਪੀਰ ਬਣ ਕੇ ਗਏ ਸਨ, ਕੱਪੜੇ ਉਸ ਮਾਈ ਦੇ ਪਾਏ ਨੇ। ਨਿਹਾਲੇ ਦੇ ਘਰ ਗਏ, ਜਾ ਕੇ ਗੁਲਾਬੇ ਨੇ ਆਵਾਜ਼ ਦਿੱਤੀ, ਨਿਹਾਲਿਆ ਘਰੇ, ਉੱਤਰ ਮਿਲਿਆ ਕੌਣ? ਕਿ ਗੁਲਾਬਾਂ। ਤੇ ਕਹਿਣ ਲੱਗੇ ਇਸ ਵੇਲੇ ਕਿਵੇਂ? ਕਹਿਣ ਲੱਗੇ ਮਾਈ ਜਾਗਦੀ ਏ। ਨਿਹਾਲਾ ਕਹਿੰਦਾ ਰਾਤ ਸੌਂਦੀ ਕੋਈ ਨਹੀਂ, ਕੱਪੜਾ ਰੱਖ ਕੇ ਅਰਦਾਸੇ ਕਰੀ ਜਾਂਦੀ ਏ। ਤੇ ਹੱਸ ਕੇ ਕਹਿਣ ਲੱਗੇ ਰੌਲਾ ਨਾ ਪਾਈ, ਮੇਰਾ ਕਲਗੀ ਵਾਲਾ ਮੇਰੇ ਘਰ ਆਇਆ ਤੇ ਤੇਰੀ ਮਾਂ ਦਾ ਬੁਣਿਆ ਹੋਇਆ ਕੱਪੜਾ ਉਹਨੇ ਆਪ ਮੰਗਿਆ। ਮਾਈ ਦੇ ਕੰਨਾਂ ਵਿੱਚ ਆਵਾਜ਼ ਪਈ, ਗੁਰੂ ਆਏ ਨੇ। ਅੰਦਰੋਂ ਆਵਾਜ਼ ਦਿੱਤੀ, ਨਿਹਾਲਿਆ ਮੈਂ ਕੀ ਸੁਣਨੀ ਪਈ ਆ, ਮੇਰਾ ਗੁਰੂ ਮਾਛੀਵਾੜੇ ਆਇਆ? ਉੱਤਰ ਦਿੱਤਾ, ਹਾਂ ਮਾਂ, ਸੱਚ ਜਾਣੀ ਤੇਰੇ ਬਸਤਰ ਲੈਣ ਲਈ ਆਇਆ ਹੈ। ਮਾਈ ਤੇ ਡਿਗੋਰੀ ਪਕੜੀ, ਇੱਕ ਬਾਂਹ ਪੁੱਤਰ ਨੇ ਪਕੜੀ, ਰਾਤ ਦੇ ਹਨੇਰੇ ਵਿੱਚ ਥਿੜਕਦੇ ਪੈਰਾਂ ਨਾਲ ਚੁਬਾਰੇ ਵਾਲੇ ਪਾਸੇ ਗਈ। ਭਾਈ ਗੁਲਾਬੇ ਪੰਜਾਬੇ ਦੇ ਘਰ ਗਏ, ਜਾ ਕੇ ਕੱਪੜਾ ਰੱਖ ਕੇ ਮੱਥਾ ਟੇਕਿਆ, ਹੇ ਮੇਰੀ ਸੱਚੀ ਸਰਕਾਰ, ਹੇ ਦਾਤਾ ਜੀ, ਤੇਰੀ ਕਿਰਪਾ ਨਾਲ ਬਸਤਰ ਤਿਆਰ ਕੀਤਾ, ਮੈਂ ਕਿਵੇਂ ਤੇਰੇ ਸ਼ੁਕਰ ਨੂੰ ਕਰਾਂ, ਕਿਵੇਂ ਮੈਂ ਤੇਰਾ ਧੰਨਵਾਦ ਕਰਾਂ, ਜਿਹੜਾ ਤੂੰ ਬਸਤਰ ਮੇਰਾ ਪ੍ਰਵਾਨ ਕਰਨਾ ਹੈ। ਅੱਖਾਂ ਤੋਂ ਦਿਸਦਾ ਨਹੀਂ ਸੀ, ਦੀਵੇ ਦੇ ਚਾਨਣ ਵਿੱਚ ਖਲੋ ਕੇ ਕਹਿੰਦੇ ਨੇ ਕਲਗੀ ਵਾਲੇ ਦੇ ਚਿਹਰੇ ਨੂੰ ਤੱਕਿਆ, ਅੱਖਾਂ ਭਰ ਲਈਆਂ। ਹਜ਼ੂਰ ਨੇ ਕਿਹਾ, ਮਾਂ ਬੈਰਾਗ ਕਿਉਂ? ਕਹਿਣ ਲੱਗੀ, ਬਸ ਮੈਨੂੰ ਜ਼ਿੰਦਗੀ ਦੀ ਮੰਜ਼ਿਲ ਮਿਲ ਗਈ ਏ, ਹੁਣ ਕਿਰਪਾ ਕਰ, ਮੈਂ ਇਸ ਚੰਮ ਨੂੰ, ਇਸ ਜਰਜਰੇ ਸਰੀਰ ਨੂੰ ਛੱਡ ਕੇ ਚਲੀ ਜਾਵਾਂ, ਮੇਰੀ ਅੰਤਰੀ ਖਾਹਿਸ਼ ਹੀ ਇਹ ਸੀ। ਸਿੱਖ ਵਿਦਵਾਨ ਕਹਿੰਦੇ ਨੇ, ਕੱਪੜਾ ਰੱਖ ਕੇ ਮਾਈ ਗੁਰਦਈ ਨੇ ਮੱਥਾ ਟੇਕਿਆ ਤੇ ਇੱਕੋ ਦਮ ਉਹਦੇ ਪ੍ਰਾਣ ਪੰਖੇਰੂ ਉੱਡ ਗਏ ਸਨ। ਉਹਦਾ ਅੰਤਲਾ ਸਮਾਂ ਮੈਂ ਤਾਂ ਅਰਜ਼ ਕੀਤੀ, ਕੁਝ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਡੇ ਨਜ਼ਰ ਵਿੱਚ ਚੜੀਆਂ ਨੇ। ਮਾਈ ਗੁਰਦਈ ਦੇ ਪ੍ਰਾਣ ਪੂਰੇ ਹੋ ਗਏ, ਹੱਸ ਕੇ ਕਹਿਣ ਲੱਗੇ, ਮਾਂ ਯਾਤਰਾ ਸਫਲ ਹੋ ਗਈ ਏ, ਅੱਜ ਪੁੱਗ ਕੇ ਮਾਲਕ ਦੇ ਘਰ ਪਹੁੰਚੀਏ। ਮਾਈ ਦਾ ਸੰਸਕਾਰ ਕੀਤਾ ਗਿਆ, ਹਜ਼ੂਰ ਚੁਬਾਰੇ ਵਿੱਚ ਰਹੇ ਨੇ। ਦੇਖੋ ਸਿੱਧ ਕਿਸੇ ਵਿਰਲੇ ਵਿਰਲੇ ਦਾ ਪੁੱਗਦਾ ਹੈ, ਕਿਰਪਾਲੂ ਦਾਤਾ ਦੀ ਮਾਛੀਵਾੜੇ ਬੈਠੇ ਨੇ, ਅਸੀਂ ਇੱਥੇ ਰੁਕ ਜਾਣਾ, ਹੁਣ ਇੱਧਰ ਸਰਹੰਦ ਭਾਣੇ ਵਾਪਰਨ ਲੱਗਣੇ ਨੇ। ਮੈਂ ਚਾਹੁੰਦਾ ਪਿਓ ਤੇ ਪੁੱਤਰਾਂ ਦੀ, ਪਿਤਾ ਤੇ ਪੁੱਤਰਾਂ ਦੀ ਦੋਨਾਂ ਦੀ ਯਾਤਰਾ ਮੈਂ ਇਕੱਠੀ ਆਰੰਭ ਕਰਾਂ, ਕਿਉਂਕਿ ਇਹ ਯਾਤਰਾ ਜ਼ਫਰਨਾਮੇ ਤੱਕ ਪਹੁੰਚਣੀ। ਸਾਹਿਬ ਕਿਰਪਾਲੂ ਜੀ ਨੇ ਮਾਛੀਵਾੜੇ ਦੀ ਧਰਤੀ ਤੇ ਗੁਲਾਬੇ ਦੇ ਘਰ ਰੁਕੇ ਨੇ। ਅੱਜ ਪਤਾ ਨਹੀਂ ਕੀ ਹੋਇਆ ਕਿ ਦੁਪਹਿਰ ਦੇ ਵੇਲੇ ਗੁਲਾਬਾ ਤੇ ਪੰਜਾਬਾ ਦੋਨੋਂ ਆਏ ਨੇ। ਕੁਝ ਕੁ ਮਾਇਆ ਇਹਨਾਂ ਨੇ ਥਾਲ ਵਿੱਚ ਰੱਖੀ, ਕੁਝ ਕੁ ਮਿੱਠਾ ਰੱਖਿਆ, ਤੇ ਇਹਦਾ ਮਤਲਬ ਸੀ ਕਿ ਕਲਗੀ ਵਾਲਿਆਂ ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ, ਤੇਰੀ ਖਾਤਰ ਕਿਤੇ ਸਾਡੇ ਬੱਚੇ ਨਾ ਪੀੜ ਦਿੱਤੇ ਜਾਣ। ਦੇਖਿਓ ਗੁਰਮਖੋ, ਕਦੀ ਇਹ ਵੀ ਸਮਾਂ ਆਇਆ ਜਿਸ ਗੁਰੂ ਦੇ ਲੋਕ ਦਰਸ਼ਨਾਂ ਲਈ ਕਤਾਰਾਂ ਬਣ ਕੇ ਖਲੋਂਦੇ ਸਨ, ਅੱਜ ਉਸ ਗੁਰੂ ਨੂੰ ਕਹਿੰਦੇ ਨੇ ਸਾਡੇ ਘਰੋਂ ਚਲਾ ਜਾ, ਤੇਰੀ ਖਾਤਰ ਕਿਤੇ ਸਾਡਾ ਪਰਿਵਾਰ ਨਾ ਖਤਮ ਹੋ ਜਾਏ। ਮੈਂ ਕਹਿੰਦਾ ਗੁਰਸਿੱਖੋ, ਕਦੀ ਸੋਚੋ ਖਾਂ, ਮੇਰੀ ਬੇਨਤੀ ਵੱਲ ਤਵੱਜੋ ਦਿਓ ਕਿ ਕਿਸੇ ਆਮ ਬੰਦੇ ਨੂੰ ਘਰ ਸੱਦਿਆ ਹੋਵੇ, ਉਹਨੂੰ ਕਹਿ ਦਈਏ ਸਾਡੇ ਘਰੋਂ ਚਲਾ ਜਾ, ਉਹਦੇ ਤੇ ਕੀ ਬੀਤੀਏ, ਉਸ ਵੇਲੇ ਪ੍ਰੀਤਮ ਦੇ ਮਨ ਤੇ ਕੀ ਬੀਤੀ ਹੋਵੇਗੀ। ਮੈਂ ਤਾਂ ਪੁੱਤਰ ਵੀ ਦੇ ਕੇ ਆਇਆ ਤੇ ਇੱਥੇ ਮੈਨੂੰ ਕੋਈ ਰਾਤ ਰੱਖਣ ਲਈ ਤਿਆਰ ਨਹੀਂ। ਸਤਿਗੁਰੂ ਨੇ ਥਾਲੀ ਤੇ ਹੱਥ ਰੱਖਿਆ, ਕਹਿ ਦਿੱਤਾ ਗੁਲਾਬਿਆਂ ਸਿਰਫ ਮੈਨੂੰ ਕੁਝ ਪਹਿਰ ਰਹਿ ਲੈਣ ਦਿਓ, ਰਾਤ ਆਵੇਗੀ ਮੈਂ ਛੱਡ ਕੇ ਤੁਹਾਡੇ ਘਰ ਨੂੰ ਚਲਾ ਜਾਵਾਂਗਾ। ਭਾਈ ਦਇਆ ਸਿੰਘ ਚੁੱਪ ਕਰ ਗਏ, ਭਾਈ ਧਰਮ ਸਿੰਘ ਖਮੋਸ਼ ਹੋ ਗਏ, ਭਾਈ ਮਾਨ ਸਿੰਘ ਕੁਛ ਨਹੀਂ ਬੋਲਦੇ। ਇੰਨੀ ਦੇਰ ਨੂੰ ਗਨੀ ਖਾਂ ਤੇ ਨਬੀ ਖਾਂ ਬਾਹਰ ਗਏ ਸਨ, ਅੱਜ ਘਰ ਆਏ ਤੇ ਇਹਨਾਂ ਦੀ ਛੋਟੀ ਜਿਹੀ ਇੱਕ ਧੀ, ਭਾਈ ਗਨੀ ਖਾਂ ਦੀ ਛੋਟੀ ਜਿਹੀ ਬੱਚੀ, ਜਦੋਂ ਅਜੇ ਘੋੜਿਆਂ ਦੇ ਵਪਾਰੀ ਸਨ, ਆਨੰਦਪੁਰ ਜਾਂਦੇ ਸਨ ਤੇ ਕਲਗੀ ਵਾਲੇ ਦੇ ਕੋਲ ਘੋੜੇ ਵੇਚਦੇ ਸਨ। ਦੋਨੋਂ ਭਰਾ ਘੋੜਿਆਂ ਦਾ ਵਪਾਰ ਕਰਕੇ ਘਰ ਵਿੱਚ ਆਏ ਤੇ ਉਸ ਨਿੱਕੀ ਜਿਹੀ ਬੱਚੀ ਨੇ ਆਉਂਦਿਆਂ ਸਾਰ ਪਿਤਾ ਦੀਆਂ ਬਾਂਹ ਲੱਤਾਂ ਨੂੰ ਪਕੜ ਕੇ ਕਿਹਾ, ਅੱਬੂ, ਸ਼ਬਦ ਸਨ ਇਹ, ਡਾਕਟਰ ਬਲਬੀਰ ਸਿੰਘ ਨੇ ਲਿਖੇ ਨੇ, ਅੱਬੂ ਤੂੰ ਸੁਣਿਆ? ਪੁੱਛਿਆ ਕੀ? ਕਹਿਣ ਲੱਗੀ, ਜਿਸ ਗੁਰੂ ਦੀਆਂ ਗੱਲਾਂ ਸਾਖੀਆਂ ਰੋਜ਼ ਸੁਣਾਉਂਦੇ ਸੋਨਾ, ਅਸੀਂ ਸੁਣਿਆ ਉਸ ਗੁਰੂ ਦਾ ਆਨੰਦਪੁਰ ਉੱਜੜ ਗਿਆ ਹੈ, ਅਸੀਂ ਸੁਣਿਆ ਹੈ ਕਿ ਉਸ ਗੁਰੂ ਦੇ ਦੋ ਪੁੱਤਰ ਸ਼ਹੀਦ ਹੋ ਗਏ ਨੇ, ਅਸੀਂ ਸੁਣਿਆ ਕਿ ਗੁਰੂ ਚਮਕੌਰ ਵਿੱਚੋਂ ਨਿਕਲ ਗਿਆ, ਪਤਾ ਨਹੀਂ ਅੱਜ ਕਿੱਥੇ ਹੋਣਗੇ। ਭਾਈ ਗਨੀ ਖਾਂ, ਨਬੀ ਖਾਂ ਦੀਆਂ ਰਗਾਂ ਥੱਲੋਂ ਪਾਣੀ ਨਹੀਂ ਉਤਰਿਆ, ਪਾਣੀ ਰੱਖ ਦਿੱਤਾ। ਪਤਾ ਉਸ ਵੇਲੇ ਕਹਿੰਦੇ ਨੇ, ਦਾਤਾ ਅਜੇ ਤਾਂ ਤੇਰੇ ਘਰ ਵਿੱਚ ਵਪਾਰੀ ਬਣ ਕੇ ਜਾਂਦੇ ਸਨ, ਤੇ ਜੇ ਕਿਤੇ ਤੂੰ ਸਾਨੂੰ ਮਿਲ ਜਾਏ, ਅਸੀਂ ਤੇ ਆਪਣੇ ਸਿਰ ਤੇਰੇ ਚਰਨਾਂ ਵਿੱਚ ਭੇਟ ਕਰਕੇ ਸੇਵਾ ਕਰਾਂਗੇ। ਕਿੰਨੇ ਨਿਭਾਗੇ ਆ ਜਿਹੜੇ ਤੇਰੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ, ਭਾਗਾਂ ਵਾਲੇ, ਕਿਤੇ ਸਾਨੂੰ ਵੀ ਮੌਕਾ ਮਿਲ ਜਾਏ ਤੇਰੇ ਚਰਨਾਂ ਦੀ ਸੇਵਾ ਕਰਨ ਦਾ। ਘਰ ਨਿਕਲੇ, ਘਰੋਂ ਬਾਹਰ ਗਲੀ ਵਿੱਚ ਖਲੋਤੇ ਨੇ, ਇੰਨੀ ਦੇਰ ਨੂੰ ਗੁਲਾਬਾਂ ਆ ਗਿਆ। ਗਨੀ ਖਾਂ ਨੂੰ ਪਤਾ ਇਹ ਮਸੰਦ ਹੈ, ਆਵਾਜ਼ ਦਿੱਤੀ, ਗੁਲਾਬਿਆਂ ਤੈਨੂੰ ਪਤਾ ਵੀ ਕਲਗੀ ਵਾਲੇ ਕਿੱਥੇ ਨੇ? ਤੇ ਅੱਗੋਂ ਉਤਰ ਦਿੱਤਾ, ਉੱਚੀ ਨਾ ਬੋਲੋ। ਉਹ ਕਹਿਣ ਲੱਗੇ, ਸਾਨੂੰ ਦੱਸ ਤਾਂ ਸਹੀ। ਗੁਲਾਬਾ ਕਹਿੰਦਾ, ਮੈਂ ਤਾਂ ਮੁਸੀਬਤ ਆਪਣੇ ਗਲੇ ਪਾ ਲਈ। ਪੁੱਛਿਆ ਕੀ? ਕਹਿੰਦਾ, ਮੇਰੇ ਬਾਗ ਵਿੱਚ ਆਏ ਸਨ, ਮੈਂ ਚੁਬਾਰੇ ਵਿੱਚ ਘਰ ਲੈ ਆਇਆ, ਪਤਾ ਨਹੀਂ ਉਹ ਕਦੋਂ ਜਾਣ, ਪਰ ਮੈਂ ਅੱਜ ਉਹਨਾਂ ਨੂੰ ਵਿਦਿਆ ਕਰਨ ਲਈ ਮਾਇਆ ਭੇਟ ਕਰ ਦਿੱਤੀ। ਗਨੀ ਖਾਂ, ਨਬੀ ਖਾਂ ਦੋਨੋਂ ਭਰਾ ਤੁਰੇ ਨੇ, ਪਿਛਾ ਨਹੀਂ ਤੱਕਿਆ, ਚੁਬਾਰੇ ਵਿੱਚ ਗਏ, ਜਾ ਕੇ ਮੱਥਾ ਟੇਕ ਕੇ ਕਿਹਾ, ਖੇ ਕਲਗੀ ਵਾਲਿਆ, ਜੇ ਸਾਨੂੰ ਸ਼ਹਾਦਤ ਨਹੀਂ ਮਿਲੀ, ਕਿਰਪਾ ਕਰ ਸਾਡੇ ਘਰ ਰਵੋ, ਅਸੀਂ ਦੋਨੋਂ ਭਰਾ ਜਿੰਨੀ ਦੇਰ ਤੱਕ ਜਿਉਂਦੇ ਹਾਂ ਤੇਰੇ ਤਨ ਦੇ ਨੇੜੇ ਕਿਸੇ ਦੁਸ਼ਮਣ ਨੂੰ ਆਉਣ ਨਹੀਂ ਦਿਆਂਗੇ, ਪਰ ਸਾਡੇ ਘਰ ਚੱਲੋ। ਹਜ਼ੂਰ ਨੇ ਕਿਹਾ, ਗਨੀ ਖਾਂ, ਨਬੀ ਖਾਂ, ਬੇਟਾ ਕਿ ਤੁਹਾਡੀ ਸ਼ਰਧਾ ਪਿਆਰ ਹੈ, ਕਦੀ ਬਾਗ ਵਿੱਚੋਂ ਮੈਨੂੰ ਗੁਲਾਬਾਂ ਲੈ ਕੇ ਆਇਆ ਸੀ, ਅਸੀਂ ਇਹਨੂੰ ਕਿਹਾ ਸੀ ਕਿ ਸਾਨੂੰ ਰਹਿਣ ਦੇ, ਅਸੀਂ ਤਾਂ ਮਾਈ ਗੁਰਦਈ ਦੀ ਭਾਵਨਾ ਲਈ ਆਏ ਹਾਂ। ਰੋ ਪਏ ਦੋਨੇ ਭਰਾ, ਦਾਤਾ ਸਾਡੇ ਤੇ ਭਰੋਸਾ ਕਰ, ਦੇਖ ਸਾਡੇ ਤੇ ਯਕੀਨ ਕਰ, ਅਸੀਂ ਤੇਰੀ ਸੇਵਾ ਕਰਨੀ ਚਾਹੁੰਦੇ। ਦੋਨੋਂ ਭਰਾ ਰਾਤ ਨੂੰ ਲੈ ਗਏ, ਗੁਰੂ ਕਲਗੀ ਵਾਲੇ ਨੂੰ ਅੰਦਰ ਜਾ ਲਿਜਾ ਪਹੁੰਚੇ। ਤੇ ਮੈਂ ਬੇਨਤੀ ਕਰਾਂ, ਇਹ ਜਿਹੜੇ ਮਹੀਨੇ ਆਏ ਨੇ ਨਾ, ਕਦੀ ਇਹਨਾਂ ਇਹਨਾਂ ਥਾਵਾਂ ਤੇ ਜਾ ਕੇ ਸਿਮਰਨ ਕਰਿਓ। ਮੈਂ ਵੈਸੇ ਇਹ ਅੰਦਰ ਦੀ ਬੇਨਤੀ ਕਰ ਲੱਗਾ, ਇਹ ਥਾਵਾਂ ਕਲਗੀ ਵਾਲਾ ਉਦੋਂ ਨਹੀਂ ਬਹਿ ਕੇ ਗਿਆ, ਕਦੀ ਅੱਜ ਮਾਛੀਵਾੜੇ ਚਰਨ ਕਮਲ ਵਿੱਚ ਬੈਠਿਓ ਤੇ ਸੁਰਤ ਨੂੰ ਚੁੱਕਿਓ। ਇਹ ਨਾ ਸਮਝਿਓ ਮੈਂ 2004 ਵਿੱਚ ਬੈਠਾ ਵਾਂ, ਇਹ ਸਮਝਿਓ ਮੈਂ 1704 ਵਿੱਚ ਬੈਠਾ ਵਾਂ। ਕਦੀ ਪਿਆਰੇ ਭਾਈ ਦਇਆ ਸਿੰਘ ਦੀ ਤਰ੍ਹਾਂ ਕਲਗੀ ਵਾਲੇ ਦੇ ਚਰਨ ਪਕੜਿਓ, ਕਦੀ ਗਨੀ ਖਾਂ ਤੇ ਨਬੀ ਖਾਂ ਦੀ ਤਰ੍ਹਾਂ ਬੈਠ ਕੇ ਉਸ ਘਰ ਵਿੱਚ ਕਲਗੀ ਵਾਲੇ ਦੀ ਸੇਵਾ ਕਰਿਓ। ਹਜ਼ੂਰ ਕਿਰਪਾਲੂ ਜੀ ਨੂੰ ਆਪਣੇ ਘਰ ਲੈ ਗਏ ਨੇ, ਦੋਨੋਂ ਭਰਾ ਆਪ ਦਰਵਾਜ਼ੇ ਤੇ ਖਲੋ ਗਏ ਨੇ। ਅੱਜ ਵੀ ਤੁਸੀਂ ਮਾਛੀਵਾੜੇ ਜਾਓ, ਸਹਿਬ ਸਤਿਗੁਰੂ ਜਿੱਥੇ ਟਿਕੇ ਨੇ ਉਹ ਗੁਰਦੁਆਰਾ ਅਸਥਾਨ ਅੰਦਰ ਹੈ। ਅੰਦਰ ਜਦੋਂ ਪ੍ਰਵੇਸ਼ ਕਰਨੇ ਆ, ਜਾਂਦਿਆਂ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ। ਮੈਂ ਇਹ ਅੱਗੇ ਜਾ ਕੇ ਬੇਨਤੀ ਕਰਨੀ ਹੈ ਕਿ ਕਲਗੀ ਵਾਲੇ ਨੇ ਕਿੰਨਾ ਨਿਵਾਜਿਆ ਦੋਨਾਂ ਭਰਾਵਾਂ ਨੂੰ। ਦੋਨਾਂ ਭਰਾਵਾਂ ਦੀਆਂ ਕਬਰਾਂ ਉਸ ਘਰ ਦੇ ਦਰਵਾਜ਼ੇ ਦੇ ਖੱਬੇ ਹੱਥ ਨੇ। ਕਦੀ ਮੁਸਲਮਾਨ ਆਪਣੇ ਘਰ ਕਬਰ ਬਣਾਉਂਦੇ ਨੇ, ਕਬਰਾਂ ਤਾਂ ਵੱਖਰੀਆਂ ਹੁੰਦੀਆਂ ਨੇ। ਮੇਰਾ ਖਿਆਲ ਉਹਨਾਂ ਦੋਨਾਂ ਭਰਾਵਾਂ ਨੇ ਪਰਿਵਾਰ ਨੂੰ ਕਿਹਾ ਸੀ ਕਿ ਜਿੱਥੇ ਗੁਰੂ ਬਹਿ ਜਾਏ ਇਹ ਜੁਗਾਂ ਤੱਕ ਥਾਂ ਲੋਕ ਪੂਜਣ ਆਉਣਗੇ, ਤੇ ਸਾਡੀਆਂ ਕਬਰਾਂ ਬੂਹੇ ਵਿੱਚ ਬਣਾ ਦਿਓ, ਅਸੀਂ ਮਰ ਕੇ ਵੀ ਗੁਰੂ ਕਲਗੀ ਵਾਲੇ ਦੇ ਬੂਹੇ ਤੋਂ ਉੱਠਣਾ ਨਹੀਂ ਚਾਹੁੰਦੇ। ਅੱਜ ਵੀ ਦੋਨਾਂ ਭਰਾਵਾਂ ਦੀਆਂ ਕਬਰਾਂ। ਤੇ ਮੈਨੂੰ ਇੱਥੇ ਇੱਕ ਸ਼ੇਰ ਚੇਤੇ ਆਇਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ, ਉਹਨਾਂ ਨੇ ਆਪਣੇ ਅੰਦਰ ਦੀ ਉਡਾਰੀ ਕਹੀ, ਪਰ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਪੂਰੀ ਕਰਕੇ ਦਿਖਾ ਦਿੱਤੀ। ਤੇਜ਼ ਹਵਾ ਵੀ ਚੱਲਦੀ ਸੀ ਤੇ ਹਵਾ ਨੂੰ ਮੁਖਾਤਬ ਕਰਕੇ ਭਾਈ ਨੰਦ ਲਾਲ ਜੀ ਨੇ ਇੱਕ ਸ਼ਬਦ ਸ਼ੇਰ ਕਿਹਾ ਸੀ। ਕਹਿੰਦੇ ਨੇ, ਇਹ ਤੇਜ਼ ਚੱਲਣ ਵਾਲੀ ਇਹ ਹਵਾ, ਤੈਨੂੰ ਪਤਾ ਮੈਂ ਗੁਰੂ ਕਲਗੀ ਵਾਲੇ ਦਾ ਸਿੱਖ ਹਾਂ, ਮੈਂ ਦੁਨੀਆਂ ਦਾ ਹਰ ਸੁੱਖ ਠੁਕਰਾ ਕੇ ਇਹਦੇ ਭਾਂਡੇ ਮਾਂਜਣੇ ਪ੍ਰਵਾਨ ਕੀਤੇ ਨੇ, ਮੈਂ ਇਹਦੇ ਕੂਕਰਾਂ ਤੋਂ ਵੀ ਭੈੜਾ ਵਾਂ, ਸ਼ਬਦ ਸਨ ਇਹਦੇ ਕੁੱਤਿਆਂ ਤੋਂ ਵੀ ਨੀਵਾਂ ਵਾਂ, ਪਰ ਇੱਕ ਕੰਮ ਕਰੀ, ਮੇਰੀ ਮੌਤ ਤੋਂ ਬਾਅਦ ਮੇਰੇ ਤਨ ਦੀ ਜਦੋਂ ਚਿਖਾ ਬਣੇ, ਚਿਖਾ ਨੂੰ ਲਾਂਬੂ ਲੱਗੇ, ਤਨ ਦੀ ਰਾਖ ਬਣੇ, ਤੇ ਮੇਰੀ ਰਾਖ ਕੋਲੋਂ ਤੇਜ਼ ਨਾ ਚੱਲੀ, ਐਸਤਾ ਐਸਤਾ ਚੱਲੀ, ਮੇਰੀ ਮੜੀ ਦੀ ਸਵਾਹ ਨੂੰ ਕਿਸੇ ਦੂਜੇ ਦੇ ਦਰਵਾਜ਼ੇ ਤੇ ਨਾ ਸੱਟੀ, ਮੈਂ ਚਾਹਨਾ ਮਰਨ ਤੋਂ ਬਾਅਦ ਮੇਰੀ ਮੜੀ ਦੀ ਸਵਾਹ ਵੀ ਕਲਗੀ ਵਾਲੇ ਤੇ ਬੂਹੇ ਵਿੱਚ ਪਈ ਰਹੇ। ਮੈਂ ਕਹਿੰਦਾ, ਜਿਹੜੀ ਗੱਲ ਭਾਈ ਨੰਦ ਲਾਲ ਨੇ ਕਹੀ, ਮੱਬਰ ਐ ਬਾਦ ਖਾਕਮ ਸ਼ਬਦ ਸਨ ਕਿ ਇਹ ਤੇਜ਼ ਚੱਲਣ ਵਾਲੀ ਹਵਾ ਕਿ ਅਜ ਦਰ ਦੂਸ਼ਤ ਦੁਸ਼ਮਨਮ ਸਰਜਨਦ ਕੁਨਦ ਕੇ ਖਰਜਾਈ ਅਸਤ, ਦੇਖੀ ਤੇਜ਼ ਨਾ ਤੁਰੀ, ਮੇਰੀ ਮੜੀ ਦੀ ਰਾਖ ਨੂੰ ਚੁੱਕ ਕੇ ਦੌੜੀ ਨਾ, ਮੇਰੇ ਕਲਗੀ ਵਾਲੇ ਦੇ ਬੂਹੇ ਵਿੱਚ ਰਹਿਣ ਦੇਈ। ਭਾਈ ਨੰਦ ਲਾਲ ਨੇ ਕਿਹਾ, ਪ੍ਰਿੰਸੀਪਲ ਹਰਭਜਨ ਸਿੰਘ ਉਹਨਾਂ ਨੇ ਦਾ ਤਰਜਮਾ ਕੀਤਾ ਸੀ ਕਿ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉਂ ਲਗਾਏ। ਭਾਈ ਨੰਦ ਲਾਲ ਜੀ ਨੇ ਕੇਵਲ ਕਿਹਾ, ਭਾਈ ਗਨੀ ਖਾਂ ਤੇ ਨਬੀ ਖਾਂ ਦੀਆਂ ਕਬਰਾਂ ਬੋਲ ਕੇ ਕਹਿੰਦੀਆਂ ਨੇ ਕਿ ਸਾਡੇ ਅਖੀਰ ਦੇ ਤਨ, ਸਾਡਾ ਅੰਤਲਾ ਸਮਾਂ, ਸਾਡੀ ਕਬਰ ਵੀ ਗੁਰੂ ਦੇ ਬੂਹੇ ਵਿੱਚ ਬਣਾਇਓ, ਅਸੀਂ ਜਿਉਂਦਿਆਂ ਵੀ ਕਲਗੀ ਵਾਲੇ ਦੇ ਬੂਹੇ ਵਿੱਚ ਹਾਂ, ਅਸੀਂ ਮਰ ਕੇ ਵੀ ਇਹਦੇ ਬੂਹੇ ਵਿੱਚ ਹੀ ਰਹਿਣਾ ਚਾਹੁੰਦੇ। ਮੇਰੀ ਬੇਨਤੀ ਸੁਣਿਓ, ਇੱਧਰ ਹਜ਼ੂਰ ਆ ਕੇ ਬੈਠ ਗਏ ਨੇ, ਦੂਸਰੇ ਪਾਸੇ ਤੱਕੋ, ਸਰਸਾ ਨਦੀ ਤੇ ਵਿਛੋੜਾ ਪੈ ਗਏ। ਮੈਂ ਦੋਨੋਂ ਪੱਖ ਬਰਾਬਰ ਰੱਖਣੇ ਚਾਹੁੰਦਾ ਕਿਉਂਕਿ ਸਾਨੂੰ ਮੇਰੇ ਸਤਿਗੁਰੂ ਦੇ ਦੋਨੋਂ ਸਮਾਚਾਰ ਮਿਲਦੇ ਰਹਿਣ। ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ, ਮਾਤਾ ਗੁਜਰੀ ਜੀ ਨੇ ਕੁਝ ਕੁ ਧਨ ਕੋਲ ਸੀ, ਦੋਨੋਂ ਲਾਲ ਗੁਰੂ ਕੇ ਸਿੱਖੋ, ਨਾ ਤੇ ਇਹ ਕਿਸੇ ਆਮ ਸਿਰਜੇ ਕੋਈ ਮਿਥਿਹਾਸਕ ਪਾਤਰ ਨੇ, ਨਾ ਕੋਈ ਇਹ ਨਾਟਕ ਹੈ, ਨਾ ਕਿਸੇ ਫਿਲਮ ਦੀ ਕਹਾਣੀ ਹੈ, ਤੇ ਨਾ ਕਿਸੇ ਨਾਟਕਕਾਰ ਦੇ ਅੰਦਰ ਦੇ ਖਿਆਲ ਨੇ, ਇਹ ਹਕੀਕਤ ਜੇ ਤੇ ਇਹਦੇ ਤੇ ਭਰੋਸਾ ਰੱਖਿਓ। ਮੈਂ ਕਹਿੰਦਾ, ਆਮ ਝੂਠੀ ਕਹਾਣੀ ਸਿਰਜ ਕੇ ਕੋਈ ਨਾਟਕ ਖੇਡੇ ਤੇ ਲੋਕ ਭੁੱਬਾਂ ਮਾਰ ਕੇ ਰੋ ਪੈਂਦੇ ਨੇ, ਇੱਥੇ ਤਾਂ 5 ਸਾਲ ਤੇ 7 ਸਾਲ ਦੇ ਗੁਰੂ ਕੇ ਪੁੱਤਰ ਨੇ ਜਿਹੜੇ ਅਜੇ ਪੂਰੀ ਤਰ੍ਹਾਂ ਰੱਜ ਕੇ ਜਵਾਨੀ ਦੀ ਦਹਿਲੀਜ਼ ਤੇ ਉਹਨਾਂ ਪੈਰ ਵੀ ਨਹੀਂ ਰੱਖੇ। ਮਾਤਾ ਗੁਜਰੀ ਜੀ ਨੇ ਆਪਣੇ ਘੋੜੇ ਦੇ ਉੱਤੇ ਬਾਬਾ ਫਤਿਹ ਸਿੰਘ ਨੂੰ ਤੇ ਬਾਬਾ ਜੋਰਾਵਰ ਸਿੰਘ ਨੂੰ ਬਿਠਾਇਆ ਹੈ। ਬਾਬਾ ਫਤਿਹ ਸਿੰਘ ਜੀ ਦਾ ਜਨਮ 1699 ਦਾ ਫਰਵਰੀ ਦਾ ਹੈ। ਧਿਆਨ ਦਿਆ ਜੇ, ਜਦੋਂ ਜਿਸ ਸਾਲ ਅੰਮ੍ਰਿਤ ਸੰਚਾਰ ਹੋਇਆ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ 1699 ਦੀ ਆਮਦ ਹੈ। ਬਾਬਾ ਜੋਰਾਵਰ ਸਿੰਘ ਇਹਨਾਂ ਤੋਂ ਵੱਡੇ ਨੇ, ਕੁਝ ਵਿਦਵਾਨ 1696 ਦਾ ਕਹਿੰਦੇ ਨੇ ਤੇ ਕੁਝ ਵਿਦਵਾਨ 1697 ਦਾ ਲਿਖਦੇ। ਹਜ਼ੂਰ ਕਿਰਪਾਲੂ ਦੇ ਇਉਂ ਸਮਝ ਲਈਏ ਕਿ ਬਾਬਾ ਜੋਰਾਵਰ ਸਿੰਘ ਜੀ ਦੀ ਆਰਬਲਾਂ 7 ਸਾਲ ਤੇ ਕੁਝ ਮਹੀਨੇ ਮਿਥੀ ਗਈ ਹੈ। ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਆਰਬਲਾਂ ਜੇ 99 ਤੋਂ 2004 ਤੱਕ ਆਈਏ ਦਸੰਬਰ ਤੱਕ, ਤੇ ਗੁਰੂ ਕੇ ਸਿੱਖੋ 5 ਸਾਲ ਦੇ ਕਰੀਬ ਪੁੱਜਦੀ ਹੈ। ਕਈਆਂ ਨੇ 5 ਸਾਲ ਕੁਝ ਮਹੀਨੇ ਲਿਖੀ, ਪਰ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ, ਮੈਂ ਇਸ ਗਿਣਤੀ ਚ ਨਹੀਂ ਪੈਣਾ ਕਿੰਨੇ ਸਾਲ ਕਿੰਨੇ ਮਹੀਨੇ। 7 ਸਾਲ ਤੇ 5 ਸਾਲ ਸ਼ਬਦ ਵਰਤੇ ਜਾਂਦੇ ਨੇ। ਗੁਜਰੀ ਮਾਤਾ ਜੀ ਦੇ ਨਾਲ ਦੋਨੋਂ ਮੇਰੇ ਸਤਿਗੁਰੂ ਦੇ ਸਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਘੋੜੇ ਦੇ ਅੱਗੇ ਬੈਠੇ ਨੇ। ਮਾਂ ਨੇ ਪਾਰ ਕੀਤੀ ਸਰਸਾ, ਪੁੱਤਰ ਨਜ਼ਰ ਨਹੀਂ ਆਇਆ, ਨੂੰਹਾਂ ਨਜ਼ਰ ਨਹੀਂ ਆਈਆਂ, ਆਪਣੇ ਪੋਤਰੇ ਵੱਡੇ ਨਹੀਂ ਦਿਸੇ। ਨਾ ਸਰਸਾ ਦਾ ਪਾਣੀ ਰੋੜ ਕੇ ਲੈ ਗਿਆ। ਹੁਣ ਇੱਥੇ ਤੱਕਿਓ ਜਿਹੜਾ ਸੀਨ ਅੱਲਾ ਯਾਰ ਖਾਂ ਜੋਗੀ ਨੇ ਕਰੁਣਾ ਰਸ ਭਰਿਆ, ਇਹਦੇ ਵਿੱਚ ਕੋਈ ਝੂਠ ਨਹੀਂ। ਮੈਂ ਇੱਕ ਬੇਨਤੀ ਕਰਾਂ, ਪਿਛਲੇ ਸਾਲ ਮੈਨੂੰ ਇੱਕ ਕਿਤਾਬ ਮਿਲੀ, ਕੇ ਐਸ ਰਾਜੂ ਉਹਦਾ ਨਾਮ ਹੈ ਸੱਜਣ ਦਾ, ਲਿਖਣ ਵਾਲੇ ਦਾ। ਉਹਨੇ ਕਿਤਾਬ ਲਿਖੀ ਅਮਨ ਪੈਗੰਬਰ, ਉਹਦੇ ਵਿੱਚ ਉਹਨੇ ਗੱਲ ਇੱਕ ਬੜੀ ਸੋਹਣੀ ਕਹੀ। ਕਹਿੰਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਤੇ ਬਾਬਾ ਜੋਰਾਵਰ ਸਿੰਘ ਨੇ ਪੁੱਛਿਆ ਸੀ ਮਾਂ ਕਿ ਦਾਦੀ ਮਾਂ ਕਿ ਆਪਣੇ ਕਿਲੇ ਪਿੱਛੇ ਰਹਿ ਗਏ, ਆਪਣੇ ਵੱਡੇ ਵੀਰ ਮੇਰੇ ਪਿੱਛੇ ਰਹਿ ਗਏ, ਪਿਤਾ ਜੀ ਪਤਾ ਨਹੀਂ ਕਿੱਥੇ ਚਲੇ ਗਏ, ਇਹ ਕਿਉਂ ਅਨੰਦਪੁਰ ਦੇ ਘੇਰੇ ਪਏ ਨੇ, ਕਿਉਂ ਅਨੰਦਪੁਰ ਸਾਨੂੰ ਛੱਡਣਾ ਪੈ ਗਿਆ ਹੈ। ਅੱਜ ਵੀ ਤੁਸੀਂ ਘਰਾਂ ਵਿੱਚ ਤੱਕੋ, ਜਦੋਂ ਕੋਈ ਘਰ ਘਟਨਾ ਵਾਪਰਦੀ ਏ ਤੇ ਛੋਟੇ ਬੱਚੇ ਬੜੇ ਧਿਆਨ ਨਾਲ ਸੁਣਦੇ ਨੇ, ਪਰ ਇਹ ਬੱਚੇ ਨਹੀਂ, ਇਹ ਸਾਡੇ ਬਾਬੇ ਸਨ। ਮੈਂ ਬੇਨਤੀ ਕਰਾਂ ਕਿ ਬਾਬੇ ਕਿਉਂ ਨੇ? ਬਾਬੇ ਦਾ ਅਰਥ ਹੁੰਦਾ ਬਜ਼ੁਰਗ, ਤੇ ਗੁਰਮਤ ਵਿੱਚ ਬਜ਼ੁਰਗੀ ਦਾ ਅਰਥ ਕੇਸ ਚਿੱਟੇ ਹੋਣਾ ਨਹੀਂ, ਗੁਰਮਤ ਵਿੱਚ ਬਜ਼ੁਰਗੀ ਦਾ ਅਰਥ ਸਿਮਰਨ ਨਾਲ ਜੁੜ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਜਾਣ। ਭਾਈ ਨੰਦ ਲਾਲ ਜੀ ਨੇ ਸ਼ਬਦ ਵਰਤੇ ਨੇ ਕਿ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਜੇ ਤੂੰ ਬਜ਼ੁਰਗੀ ਚਾਹੁੰਦਾ ਤੇ ਬੰਦਗੀ ਕਰਿਆ ਕਰ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੋਨੋਂ ਪੁੱਛਦੇ ਨੇ ਮਾਂ ਕਿ ਅਨੰਦਪੁਰ ਕਿਉਂ ਛੱਡ ਦਿੱਤਾ, ਇੰਨੇ ਸੋਹਣੇ ਕਿਲੇ ਕਿਉਂ ਤਿਆਗ ਦਿੱਤੇ, ਪਿਤਾ ਜੀ ਕਿੱਥੇ ਗਏ, ਭਰਾ ਕਿੱਥੇ ਗਏ? ਤੇ ਉਸ ਸੱਜਣ ਨੇ ਆਪਣੀ ਲੇਖਣੀ ਨਾਲ ਇੱਕ ਪਹਿਰਾ ਉਹਦੇ ਵਿੱਚ ਲਿਖਿਆ, ਬੜੇ ਪਿਆਰ ਨਾਲ ਕਿਹਾ ਮੇਰੇ ਲਾਲ ਜੀ, ਹੁਣ ਉਹਨਾਂ ਮਹੱਲਾਂ ਵਿੱਚ ਪਹੁੰਚਾਂਗੇ ਜਿਸ ਮਹੱਲ ਵਿੱਚ ਤੁਹਾਡਾ ਦਾਦਾ ਬੈਠਾ ਹੋਇਆ ਹੈ। ਦਿਸਦਾ ਪਿਆ ਸੀ ਕਿ ਹੋਣੀ ਵਾਪਰਨੀ। ਕਹਿਣ ਲੱਗੇ ਉਸ ਕਿਲੇ ਵਿੱਚ ਲੈ ਜਾਂਗੀ ਜਿਸ ਕਿਲੇ ਵਿੱਚੋਂ ਪਰਤ ਕੇ ਕਿਸੇ ਨੇ ਕੱਢਣਾ ਨਹੀਂ। ਲਾਲ ਜੀ ਉਸ ਸ਼ਹਿਰ ਵਿੱਚ ਲੈ ਜਾਂਗੀ ਜਿਸ ਸ਼ਹਿਰ ਦੇ ਵਿੱਚ ਕੋਈ ਰੋਕਦਾ ਨਹੀਂ, ਉਸ ਥਾਂ ਤੇ ਚਲੇ ਜਾਓਗੇ ਜਿੱਥੇ ਇਹਨਾਂ ਜ਼ਾਲਮਾਂ ਦੇ ਪਰਤ ਕੇ ਕਦੀ ਘੇਰੇ ਨਹੀਂ ਪੈਣਗੇ। ਹਜ਼ੂਰ ਦੇ ਮਾਤਾ ਤੇ ਬੱਚੇ ਚੱਲੇ ਨੇ ਤੇ ਰਸਤੇ ਵਿੱਚ ਗੰਗੂ ਮਿਲਿਆ ਹੈ, ਆਪਣੇ ਪਿੰਡ ਖੇੜੀ ਲੈ ਕੇ ਆ ਗਿਆ। ਸ਼ਾਮ ਦਾ ਵੇਲਾ ਸੀ, ਮਾਤਾ ਗੁਜਰੀ ਜੀ ਤੇ ਦੋਨੋਂ ਲਾਲ ਉਹਨਾਂ ਨੂੰ ਅੱਜ ਕਈ ਦਿਨਾਂ ਤੋਂ ਬਾਅਦ ਛਕਣ ਵਾਸਤੇ ਸੁੱਖਾਂ ਮਿਸਾਂ ਜੋ ਭੋਜਨ ਗੰਗੂ ਦੇ ਘਰ ਸੀ ਉਹਨੇ ਛਕਾ ਦਿੱਤਾ। ਸ਼ਾਮ ਦੇ ਵੇਲੇ ਮਾਂ ਦੋਨਾਂ ਪੋਤਿਆਂ ਨੂੰ ਲੈ ਕੇ ਆਪਣੇ ਸੀਨੇ ਨਾਲ ਲਾ ਕੇ ਰਾਤ ਨੂੰ ਇਕੱਠਿਆਂ ਨੇ ਸ਼ਾਮ ਵੇਲੇ ਪਾਠ ਕੀਤਾ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕੀਤਾ। ਉਹ ਗੁਰੂ ਕੇ ਸਿੱਖੋ, 5 ਸਾਲ ਦਾ ਪੋਤਾ ਬਾਬਾ ਫਤਿਹ ਸਿੰਘ, 7 ਸਾਲ ਦਾ ਬਾਬਾ ਜੋਰਾਵਰ ਸਿੰਘ, ਇੱਕ ਨੂੰ ਖੱਬੀ ਹਿੱਕ ਨਾ ਲਾਇਆ, ਇੱਕ ਨੂੰ ਸੱਜੀ ਹਿੱਕ ਨਾ ਲਾਇਆ। ਸੋਹਿਲਾ ਸਾਹਿਬ ਦਾ ਪਾਠ ਬੱਚੇ ਕਰਦੇ ਨੇ ਤੇ ਮਾਤਾ ਸੁਣਦੀ। ਹੁਣ ਤੱਕਿਓ, ਇੱਥੋਂ ਪਹਿਲਾਂ ਇੱਕ ਘਟਨਾ ਵਾਪਰਦੀ। ਮਾਤਾ ਜੀ ਅੱਜ ਮੰਜੇ ਤੇ ਪਏ ਨੇ, ਖੱਬੇ ਤੇ ਸੱਜੇ ਦੋਨੋਂ ਪੋਤਰੇ ਚੌਂਕੜੀ ਮਾਰ ਕੇ ਬੈਠ ਗਏ ਨੇ ਤੇ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ ਉਸ ਗੱਲ ਨੂੰ ਦਾਦੀ ਮਾਂ ਨੇ ਸੁਣਿਆ। ਪਹਿਲਾ ਸ਼ਬਦ ਉਹਨਾਂ ਬੋਲਿਆ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਕੁਦਰਤੀ ਤੌਰ ਤੇ ਸਵਾਲ ਸਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ। ਕਿ ਮਾਂ ਸਾਨੂੰ ਦੱਸ ਕਿ ਸਾਡੇ ਪਿਤਾ ਜੀ ਸਾਡੇ ਪਿਆਰੇ ਸਿੰਘ ਸਾਨੂੰ ਦਰਿਆ ਤੇ ਇਕੱਲਿਆਂ ਕਿਉਂ ਛੱਡ ਕੇ ਚਲੇ ਗਏ। ਬਾਬਾ ਜੋਰਾਵਰ ਸਿੰਘ ਦਾ ਇਹ ਸਵਾਲ ਸੀ। ਕਹਿਣ ਲੱਗੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ। ਭਾਈ ਵੀ ਖਮਕੋ ਭੁੱਲ ਗਏ ਸ਼ੌਕ ਏ ਜੰਗ ਮੇ। ਕਹਿਣ ਲੱਗੇ ਦੇਖੋ ਕਿ ਸਾਨੂੰ ਭਰਾ ਵੀ ਭੁੱਲ ਗਏ ਨੇ, ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਨਾਲ ਖੇਡਣਾ ਸਾਨੂੰ ਚੁੱਕਣਾ, ਕਿਉਂ ਅੱਬਾ ਤੇ ਭਰਾ ਸਾਨੂੰ ਮਾਤਾ ਛੱਡ ਕੇ ਚਲੀਆਂ ਗਈਆਂ। ਜਦੋਂ ਕਹਿੰਦੇ ਨੇ ਬਾਬਾ ਜੋਰਾਵਰ ਸਿੰਘ ਨੇ ਸ਼ਬਦ ਕਹੇ, ਹੁਣ ਉਹਨੇ ਅੱਗੋਂ ਸਵਾਲ ਜਵਾਬ ਕਰਾਇਆ। ਕਹਿੰਦੇ ਨੇ ਜੋਰਾਵਰ ਸਿੰਘ ਦਾਦੀ ਤੋਂ ਪੁੱਛਦੇ ਨੇ ਤੇ ਇੱਕੋ ਦਮ ਬਾਬਾ ਫਤਿਹ ਸਿੰਘ ਵਿੱਚ ਉੱਤਰ ਦੇਣ ਲੱਗ ਪਏ, ਉਹਨਾਂ ਨਾਲ ਸਹਿਯੋਗ ਕੀਤਾ। ਤੇ ਮੈਂ ਕਹਿੰਦਾ ਉਹ ਸ਼ਬਦ ਬੜੇ ਭਾਵਪੂਰਤ ਸਨ। ਕਹਿਣ ਲੱਗੇ ਦੇਖੋ ਮੇਰੇ ਵੀਰਿਆਂ ਕਿ ਮੇਰੇ ਬਾਪੂ ਸਾਡੇ ਅੱਬਾ ਨੇ, ਸਾਡੇ ਪਿਤਾ ਨੇ, ਸਾਡੇ ਭਰਾਵਾਂ ਨੇ, ਰਣ ਤੱਤੇ ਦੇ ਵਿੱਚ ਜੂਝਣਾ ਹੈ। ਤੇ ਇੱਕ ਗੱਲ ਤੈਨੂੰ ਦੱਸੀਏ, ਬਾਬਾ ਫਤਿਹ ਸਿੰਘ ਦੇ ਸ਼ਬਦ ਸਨ, ਸਾਡੇ ਵੀਰ ਰਣ ਨੂੰ ਜਿੱਤ ਕੇ ਆਉਣਗੇ, ਸਾਡੇ ਪਿਤਾ ਜੀ ਜੰਗ ਜਿੱਤ ਕੇ ਆਉਣਗੇ। ਤੇ ਅਜੀਤ ਸਿੰਘ ਨੇ ਆਉਂਦਿਆਂ ਸਾਰ, ਬਾਬਾ ਫਤਿਹ ਸਿੰਘ ਦੇ ਸ਼ਬਦ ਸਨ, ਮੈਂ ਕਹਿੰਦਾ ਕਦੀ ਉਹਨਾਂ ਦੇ ਅੰਦਰ ਦੇ ਵਲਵਲੇ ਉਸ ਕਵੀ ਨੇ ਚਿਤਰਨ ਦਾ ਯਤਨ ਕੀਤਾ। ਫਤਿਹ ਸਿੰਘ ਕਹਿੰਦੇ ਨੇ ਕਿ ਅੱਗੋਂ ਜਦੋਂ ਵੀ ਆਉਂਦੇ ਸਨ ਅਜੀਤ ਸਿੰਘ ਵੱਡੇ ਵੀਰ, ਆਉਂਦਿਆਂ ਮੈਨੂੰ ਚੁੱਕਦੇ ਨੇ, ਹੁਣ ਜਦੋਂ ਰਣ ਜਿੱਤ ਕੇ ਪਿਤਾ ਨਾਲ ਆਉਣਗੇ ਤੇ ਦੌੜ ਕੇ ਮੈਨੂੰ ਚੁੱਕਣ ਲੱਗਣਗੇ, ਪਰ ਮੈਂ ਉਹਦੇ ਕੁੱਛੜ ਨਹੀਂ ਚੜ੍ਹਨਾ। ਪਿਤਾ ਜੀ ਸਾਨੂੰ ਵਾਰ ਵਾਰ ਮਨਾਣਗੇ, ਮਾਵਾਂ ਗਲੇ ਨਾ ਲਾਣਗੀਆਂ, ਆਪਾਂ ਬੋਲਣਾ ਹੀ ਕੋਈ ਨਹੀਂ, ਆਪਾਂ ਉਹਨਾਂ ਨਾਲ ਗੱਲ ਹੀ ਕੋਈ ਨਹੀਂ ਕਰਨੀ। ਪਰ ਦਾਦੀ ਮਾਂ ਸੁਣਦੀ ਪਈ ਸੀ ਮੇਰੇ ਲਾਲੋ ਕਿ ਹੋ ਸਕਦਾ ਹੈ ਕਿ ਜਿਹੜੇ ਵੀਰ ਅੱਗੇ ਖੇਡਦਿਆਂ ਨੂੰ ਕੁੱਛੜ ਚੁੱਕਦੇ ਸਨ ਮਿਲੋਗੇ, ਪਰ ਸੱਚਖੰਡ ਦੇ ਦਰਵਾਜ਼ੇ ਤੇ ਅੱਬਾ ਮਿਲਣਗੇ, ਪਰ ਕਿਤੇ ਰੱਬ ਦੇ ਘਰ ਅੰਦਰ। ਉੱਥੇ ਉਹਨਾਂ ਨੇ ਸ਼ਬਦ ਕਹਿ ਬਾਬਾ ਫਤਿਹ ਸਿੰਘ ਦੀ ਰਚਨਾ ਤੋਂ ਕਹਾਇਆ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ। ਅਜੀਤ ਦਾ ਅਰਥ ਹੈ ਬਾਬਾ ਅਜੀਤ ਸਿੰਘ, ਜਦੋਂ ਜਿੱਤ ਕੇ ਆਉਣਗੇ। ਉਹਨਾਂ ਨੂੰ ਪਤਾ ਸੀ ਅਸੀਂ ਪਰਤ ਕੇ ਮਿਲਣਾ, ਕਹਿਣ ਲੱਗੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਮਾਤਾ ਕਬੀ ਪਿਤਾ ਕਬੀ ਬਾਈ ਮਨਾਏਗੇ, ਗਲੇ ਲਗਾ ਕੇ ਖਮ ਕੋ ਕਹਿਣਗੇ ਵੋ ਬਾਰ ਬਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ, ਜ਼ੇਨਹਾਰ ਸਾਨੂੰ ਮਨਾਉਣ ਦਾ ਯਤਨ ਕਰਨਗੇ, ਪਰ ਹਕੀਕਤ ਇਹ ਵੀ ਅਸੀਂ ਮੰਨਣਾ ਨਹੀਂ। ਜਦੋਂ ਇੰਨੇ ਸ਼ਬਦ ਕਹਿ ਤੇ ਅੱਗੋਂ ਉਹਨੇ ਉੱਤਰ ਦਵਾਇਆ, ਕਹਿਣ ਲੱਗੇ ਆਖਿਰ ਜਦੋਂ ਪਿਤਾ ਜੀ ਸਾਨੂੰ ਘੁੱਟ ਕੇ ਸੀਨੇ ਨਾਲ ਲਾਣਗੇ, ਮਸਤਕ ਨੂੰ ਚੁੰਮਣਗੇ, ਤੇ ਕੀ ਆਪਾਂ ਉਹਨਾਂ ਨਾਲ ਬੋਲਾਂਗੇ ਨਹੀਂ? ਕਿ ਜਦੋਂ ਬਾਬਾ ਅਜੀਤ ਸਿੰਘ ਵੀਰ ਸਾਨੂੰ ਘੁੱਟ ਕੇ ਗਲਵਕੜੀ ਵਿੱਚ ਲਏਗਾ, ਤੇ ਕੀ ਆਪਾਂ ਉਹਦੀ ਗਲਵਕੜੀ ਤੋਂ ਥੱਲੇ ਉੱਤਰ ਜਾਵਾਂਗੇ? ਉਸ ਵੇਲੇ ਫਿਰ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਬਿਲਕੁਲ ਨਹੀਂ, ਰੁੱਸਾਂਗੇ ਜ਼ਰੂਰ, ਪਰ ਜਦੋਂ ਪਿਤਾ ਜੀ ਗੋਦ ਵਿੱਚ ਬਿਠਾਣਗੇ ਤੇ ਅਸੀਂ ਉਹਨਾਂ ਤੋਂ ਇੱਕ ਵਾਅਦਾ ਕਰਾਵਾਂਗੇ। ਕੀ ਵਾਅਦਾ? ਕਹਿਣ ਲੱਗੇ ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਅਸੀਂ ਉਹਨਾਂ ਤੋਂ ਵਾਅਦੇ ਕਰਾਵਾਂਗੇ, ਇਕਰਾਰ ਲਾਂਗੇ ਕਿ ਅੱਜ ਤੋਂ ਬਾਅਦ ਸਾਨੂੰ ਦਾਦੀ ਨੂੰ ਤੇ ਸਾਨੂੰ ਭੁਲਾਇਓ ਨਾ, ਸਾਨੂੰ ਵੱਖਰਿਆਂ ਛੱਡ ਦਿੱਤਾ। ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖਮ ਕੋ ਅਕੇਲੇ ਛੋੜ ਕੇ ਯਾਨਾ ਨਾ ਫਿਰ ਕਭੀ। ਕਹਿਣ ਲੱਗੇ ਯੂੰ ਕਹਿਤੇ ਹੈ ਕਿ ਖਮ ਕੋ ਰੁਲਾਨਾ ਨਾ ਫਿਰ ਕਭੀ। ਦਾਦੀ ਮਾਂ ਨੇ ਸੁਣਿਆ ਤੇ ਅੰਦਰ ਭਾਣੇ ਨੂੰ ਮੰਨ ਕੇ ਇੱਕੋ ਗੱਲ ਕਹੀ, ਵੇ ਮੇਰੇ ਬੱਚਿਓ ਤੁਸੀਂ ਕੀ ਸੁਪਨੇ ਸਜਾਉਂਦੇ ਪਏ ਹੋ, ਪਤਾ ਨੀ ਖੋਣੀ ਨੂੰ ਰੱਬ ਨੂੰ ਪਰਮਾਤਮਾ ਨੂੰ ਪਾਉਣਾ ਕੀ ਹੈ? ਕਹਿੰਦੇ ਨੇ ਬੱਚੋਂ ਕੀ ਗੁਫ਼ਤਗੂ ਜੋ ਸੁਣੀ ਦਾਦਾ ਜਾਂ ਦਾਦੀ ਜਾਨ ਨੇ, ਬੱਚੋਂ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦੀਆਂ ਉਸ ਵਾਲਾ ਸ਼ਾਨ, ਅੱਖਾਂ ਕੇਵਲ ਸੇਜਲ ਹੋਈਆਂ। ਉਹ ਗੁਰਸਿੱਖੋ, ਮੈਂ ਕਹਿੰਦਾ ਆਪਣੇ ਸੀਨਿਆਂ ਤੇ ਰੱਖ ਕੇ ਹੱਥ ਕਦੀ ਉਸ ਮਾਂ ਵੱਲ ਤੱਕੋ। ਮੈਂ ਅੱਜ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ, ਵੈਸੇ ਅੱਗੇ ਚੱਲ ਕੇ ਕਰਨੀ ਸੀ, ਕਿ ਮਾਤਾ ਗੁਜਰੀ ਤੇਰਾ ਸਾਨੀ ਕੋਈ ਨਹੀਂ। ਲੋਕ ਕਹਿੰਦੇ ਨੇ ਦੁਨੀਆਂ ਦੀਆਂ ਢਾਈ ਮਾਵਾਂ ਨੇ, ਮੈਂ ਕਹਿੰਦਾ ਮੇਰੀ ਮਾਂ ਗੁਜਰੀ ਤੇਰਾ ਸਾਨੀ ਇਸ ਦੁਨੀਆਂ ਤੇ ਕੀ ਇਸ ਸੰਸਾਰ ਵਿੱਚ ਇਸ ਬ੍ਰਹਿਮੰਡ ਵਿੱਚ ਕੋਈ ਨਹੀਂ। ਕਿਉਂ? ਮੈਂ ਜਿਹੜੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੇਰੇ ਵਰਗਾ ਸਬਰ, ਤੇਰੇ ਵਰਗਾ ਸਿਦਕ, ਪਹਿਲੀ ਸ਼ਹੀਦ ਹੈ ਮਾਂ ਗੁਜਰੀ ਸਿੱਖਾਂ ਵਿੱਚ ਇਸਤਰੀ। ਮੈਂ ਇਸਤਰੀ ਸ਼ਬਦ ਭਾਵੇਂ ਵਰਤੇ ਨੇ ਪਰ ਢੁੱਕਦੇ ਨਹੀਂ, ਔਰਤਾਂ ਵਿੱਚ ਪਹਿਲੀ ਸ਼ਹੀਦ ਹੈ ਮੇਰੀ ਮਾਂ ਗੁਜਰੀ। ਕੱਲੀ ਆਪ ਸ਼ਹੀਦ ਨਹੀਂ, ਉਹਦਾ ਪਤੀ ਸ਼ਹੀਦ ਹੈ, ਸ਼ਹੀਦ ਦੀ ਪਤਨੀ ਹੈ ਮਾਂ ਗੁਜਰੀ, ਉਹਦਾ ਭਰਾ ਮਾਮਾ ਕਿਰਪਾਲ ਚੰਦ ਸ਼ਹੀਦ ਹੈ, ਸ਼ਹੀਦ ਦੀ ਭੈਣ ਹੈ ਮਾਂ ਗੁਜਰੀ, ਉਹਦੇ ਚਾਰ ਪੋਤਰੇ ਸ਼ਹੀਦ ਨੇ, ਉਹ ਸ਼ਹੀਦ ਪੋਤਰਿਆਂ ਦੀ ਦਾਦੀ ਹੈ। ਤੇ ਸੱਚ ਜਾਣਿਓ ਉਹ ਪੰਜ ਸ਼ਹੀਦ ਜਿਹੜੇ ਨਨਾਨ ਦੇ ਪੁੱਤਰ ਨੇ, ਉਹ ਪੰਜਾਂ ਸ਼ਹੀਦਾਂ ਦੀ ਮਾਮੀ ਹੈ। ਬੇਨਤੀ ਸੁਣੋ, ਮਾਂ ਗੁਜਰੀ ਦਾ ਕਦੀ ਅਹਿਸਾਨ ਅਸੀਂ ਭੁੱਲ ਸਕਾਂਗੇ ਕਿ ਸ਼ਹੀਦ ਦੀ ਪਤਨੀ, ਸ਼ਹੀਦ ਦੀ ਦਾਦੀ, ਸ਼ਹੀਦ ਦੀ ਭੈਣ, ਤੇ ਸੱਚ ਜਾਣਿਓ ਸ਼ਹੀਦਾਂ ਦੀ ਉਹ ਮਾਮੀ ਹੈ ਬੀਬੀ ਵੀਰੋ ਦੇ ਪੰਜ ਦੇ ਪੰਜ ਪੁੱਤਰ ਸੰਘੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਮਾਰੀ ਚੰਦ ਆਦਿਕ, ਇਹ ਪੰਜੇ ਦੇ ਪੰਜੇ ਸ਼ਹੀਦ ਨੇ। ਇੱਥੇ ਬਸ ਨਹੀਂ, ਜਿਹਨੇ ਆਪਣੇ ਸਿਰ ਦਾ ਸਾਈ ਵੀ ਸ਼ਹੀਦ ਕਰਾਇਆ, ਉਹ ਵੇ ਮਾਂ ਗੁਜਰੀ। ਅੱਜ ਮਾਤਾ ਗੁਜਰੀ ਵੱਲ ਤੱਕੋ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸ਼ਾਦੀ ਹੋਈ ਸੀ ਤੇ ਮੈਂ ਅਰਜ਼ ਕਰਾਂ, ਪਿਤਾ ਦਾ ਨਾਮ ਸੀ ਭਾਈ ਲਾਲ ਚੰਦ, ਮਾਤਾ ਦਾ ਨਾਮ ਸੀ ਬਿਸ਼ਨ ਕੌਰ। ਮੈਂ ਇਸ ਕਰਕੇ ਅਰਜ਼ ਕਰਨ ਲੱਗਾ ਕਿ ਇਸ ਮੇਰੀ ਮਾਂ ਨੂੰ ਸ਼ਹੀਦ ਹੋਇਆ, ਪੋਤਿਆਂ ਨੂੰ ਗੋਦ ਵਿੱਚ ਲੈ ਕੇ ਚੱਲੀ ਸੀ, ਸਰਸਾ ਨੇ ਵਿਛੋੜੇ, ਗੰਗੂ ਨੇ ਪਕੜਾਏ, ਸੁੱਚੇ ਨੰਦ ਦੇ ਚੁਗਲੀਆਂ ਲਾਈਆਂ, ਪਰ ਮੇਰੀ ਮਾਂ ਤੇਰੀ ਗੋਦ ਇੰਨੀ ਅਡੋਲ ਸੀ, ਤੂੰ ਸ਼ਹੀਦਾਂ ਨੂੰ ਗੋਦ ਵਿੱਚ ਪਾ ਕੇ ਆਪਣੇ ਪਤੀ ਦੇ ਕੋਲ ਚਲੀ ਗਈ, ਤੂੰ ਪੋਤੇ ਨਹੀਂ ਗੋਦ ਵਿੱਚੋਂ ਨਿਕਲਣ ਦਿੱਤੇ। ਮਾਤਾ ਗੁਜਰੀ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਸ਼ਾਦੀ, ਉਹਨਾਂ ਦਾ ਵਿਆਹ ਹੋਇਆ ਸੀ ਕਿ ਜਦੋਂ ਮਾਤਾ ਗੁਜਰੀ ਜੀ ਡੋਲੀ ਵਿੱਚ ਬੈਠੇ ਨੇ ਤੇ ਪਿਤਾ ਭਾਈ ਲਾਲ ਚੰਦ ਆਏ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ ਦਾਤਾ ਕਿ ਮੈਂ ਗਰੀਬ ਕੁਛ ਨਹੀਂ ਦੇਣ ਜੋਗਾ। ਉੱਥੇ ਪਤਾ ਸ਼ਬਦ ਕੀ ਵਰਤੇ? ਮਾਤਾ ਗੁਜਰੀ ਵੱਲ ਦੇਖ ਕੇ ਕਿਹਾ, ਕਹਿਣ ਲੱਗੇ ਜਿਨਨੇ ਆਪਣੇ ਜਿਗਰ ਦਾ ਟੋਟਾ ਦੇ ਦਿੱਤਾ। ਕਹਿਣ ਲੱਗੇ ਜਿਨ ਤਨਜਾ ਅਰਪਣ ਕੀਨੰਗ, ਤਿੰਨ ਪਾਛੇ ਕਿਆ ਰਖ ਲੀਨੰਗ, ਜਿਨਨੇ ਆਪਣੇ ਜਿਗਰ ਦਾ ਟੋਟਾ ਧੀ ਦੇ ਦਿੱਤੀ ਏ, ਬਾਕੀ ਲਾਲਚੰਦ ਤੁਸੀਂ ਪਿੱਛੇ ਕਦੀ ਰੱਖਿਆ ਨਹੀਂ। ਮੈਂ ਕਹਿੰਦਾ ਇਸ ਮਾਂ ਦੇ ਸਿਦਕ ਨੂੰ ਤੱਕੋ। ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਕਿ ਵਿਆਹ ਤੋਂ ਬਾਅਦ ਇੱਕ ਦੋ ਸਾਲ ਘਰ ਪੁੱਤਰ ਨਾ ਹੋਵੇ ਤੇ ਇਸਤਰੀ ਦੇ ਅੰਦਰ ਦੀ ਦਸ਼ਾ ਤੱਕੋ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਜੀ 21 ਸਾਲ ਦੇ ਕਰੀਬ, ਦੋ ਦਹਾਕਿਆਂ ਤੋਂ ਵੱਧ ਸਮਾਂ ਆਪ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕਰਤਾਰ ਦੀ ਯਾਦ ਵੀ ਜੁੜੇ ਨੇ ਤੇ ਕਲਗੀ ਵਾਲੇ ਕਹਿੰਦੇ ਨੇ ਜਿੱਥੇ ਮੇਰੇ ਪਿਤਾ ਦੀ ਭਗਤੀ ਸੀ ਉੱਥੇ ਮੇਰੀ ਮਾਂ ਦਾ ਸਿਦਕ ਸੀ। ਸੱਚ ਜਾਣੋ ਕਿ ਕਰਤਾਰਪੁਰ ਸ਼ਾਦੀ ਹੋਈ ਏ ਤੇ ਪਟਨਾ ਸਾਹਿਬ ਦੀ ਧਰਤੀ ਤੇ ਪੁੱਤਰ ਗੁਰੂ ਗੋਬਿੰਦ ਰਾਏ ਉਹਨਾਂ ਦਾ ਆਗਮਨ ਹੋਇਆ। ਵਿਆਹ ਤੋਂ 30 ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਏ, ਪਰ ਮਾਂ ਗੁਜਰੀ ਦਾ ਸਿਦਕ ਕਦੀ ਨਹੀਂ ਡੋਲਿਆ। 30 ਸਾਲ ਬਾਅਦ ਕਹਿਣਾ ਸੌਖਾ ਹੈ ਤੇ ਹਜ਼ੂਰ ਨੇ ਕਹਿ ਦਿੱਤਾ। ਕਹਿਣ ਲੱਗੇ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ। ਕੱਲਾ ਤਾਤ ਨਹੀਂ, ਨਾਲ ਸ਼ਬਦ ਮਾਤ ਵਰਤਿਆ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪੈ ਪਰ ਸਨ ਗੁਰ ਦੇਵਾ, ਤਿੰਨ ਪ੍ਰਭ ਜਬ ਆਇਸ ਮੋਇ ਦੀਆ, ਤਬ ਹਮ ਜਨਮ ਕੱਲੂ ਮੈਂ ਲੀਆ। ਸਿਦਕਵਾਨ ਮਾਂ ਕਈ ਦਹਾਕੇ ਬਹਿ ਕੇ ਪਤੀ ਦੀ ਸੇਵਾ ਕੀਤੀ, ਪਟਨਾ ਸਾਹਿਬ ਦੀ ਧਰਤੀ ਤੇ ਗਏ ਨੇ। ਤੁਸੀਂ ਸਿਆਣੇ ਹੋ, ਮੈਂ ਪਰਤ ਕੇ ਫਿਰ ਆਉਣਾ ਸਰਹੰਦ ਵੱਲ, ਆਉਣਾ ਗੰਗੂ ਦੇ ਘਰ ਵੱਲ। ਮਾਤਾ ਗੁਜਰੀ ਜੀ ਪਟਨਾ ਸਾਹਿਬ, ਪੁੱਤਰ ਨੂੰ ਗੁਰੂ ਕਲਗੀਧਰ ਜੀ ਨੇ ਆਉਣਾ ਹੈ ਤੇ ਸਾਈ ਪਤੀ ਘਰ ਕੋਈ ਨਹੀਂ, ਪਰ ਕਿਤੇ ਮਾਤਾ ਗੁਜਰੀ ਜੀ ਨੇ ਉਲਾਮਾ ਨਹੀਂ ਦਿੱਤਾ ਕਿ 30 ਸਾਲਾਂ ਬਾਅਦ ਅੱਜ ਰੱਬ ਮੇਰੀ ਕੁੱਖ ਨੂੰ ਭਾਗ ਲਾਉਣ ਲੱਗਾ ਤੇ ਤੁਸੀਂ ਘਰੋਂ ਚੱਲੇ ਹੋ। ਹਜ਼ੂਰ ਕਿਰਪਾਲੂ ਜੀ ਉਸ ਦਿਨ ਘਰ ਨਹੀਂ ਜਿੱਦਣ ਗੁਰੂ ਗੋਬਿੰਦ ਰਾਏ ਪ੍ਰਗਟ ਹੋਏ ਤੇ ਪੌਣੇ 5 ਸਾਲ ਦੇ ਕਰੀਬ ਸਨ ਗੁਰੂ ਗੋਬਿੰਦ ਰਾਏ, ਜਿੱਦਣ ਪਹਿਲੀ ਵਾਰੀ ਆਪਣੇ ਪਿਤਾ ਦੇ ਦੀਦਾਰ ਇਹਨਾਂ ਅੱਖਾਂ ਨਾਲ ਕੀਤੇ ਸਨ, ਪਿਤਾ ਦੇ ਦਰਸ਼ਨ ਕੀਤੇ। ਮਾਂ ਗੁਜਰੀ ਪ੍ਰਸੰਨ ਸੀ, ਪਰਤ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਇੱਕ ਸ਼ਬਦ ਕਹਿ ਕੇ ਮੈਂ ਅੱਗੇ ਤੁਰਨਾ, ਉਹ ਅਤ ਜ਼ਰੂਰੀ ਸੀ ਕਿ ਬਾਬਾ ਬਕਾਲਾ ਸਾਹਿਬ ਸੇਵਾ ਕੀਤੀ, ਪਟਨਾ ਸਾਹਿਬ ਇਹੋ ਜੋਧੇ ਪੁੱਤਰ ਨੂੰ ਜਨਮ ਦਿੱਤਾ ਤੇ ਜਦੋਂ ਕਿੱਲੀ ਦੀ ਧਰਤੀ ਤੋਂ ਭਾਈ ਜੈਤਾਂ ਮੇਰੇ ਕਲਗੀ ਵਾਲੇ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਇਆ, ਮੇਰੀ ਉਹ ਭੈਣੋ ਤੁਸੀਂ ਸੁਹਾਗਣਾ ਬੈਠੀਆਂ ਜੇ ਕਿ ਜਿਹਦੇ ਪਤੀ ਦਾ ਇਕੱਲਾ ਸਿਰ ਆਇਆ ਹੋਵੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ ਉਹਦੇ ਤੇ ਕੀ ਵਾਪਰੀ ਹੋਵੇਗੀ। ਕਹਿਣਾ ਸੌਖਾ, ਮਾਂ ਗੁਜਰੀ ਤੇਰੇ ਘਰ ਦਾ ਅਸੀਂ ਕਰਜ਼ ਕਿਵੇਂ ਲਾਂਗੇ, ਸਾਡੇ ਕੋਲ ਕੋਈ ਸ਼ਬਦ ਨਹੀਂ। ਜਦੋਂ ਸ਼ੀਸ ਭਾਈ ਜੈਤਾ ਜੀ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਇੱਥੇ 3 ਜਣਿਆਂ ਨੇ ਪਹਿਲਾਂ ਦਰਸ਼ਨ ਕੀਤੇ ਸਨ। ਬਵਾਨਗੜ ਸ਼ੀਸ ਰੱਖਿਆ ਗੁਰੂ ਤੇਗ ਬਹਾਦਰ ਜੀ ਦਾ, ਭਾਈ ਜੈਤਾ ਜੀ ਪਿੱਛੇ ਜਾ ਕੇ ਬਹਿ ਗਏ ਕਿ ਮੈਂ ਕਿਹੜੇ ਮੂੰਹ ਨਾਲ ਦੱਸਾਂਗਾ ਕਲਗੀ ਵਾਲਿਆ, ਮੈਂ ਕਿਵੇਂ ਭਾਈ ਮਤੀ ਦਾਸ ਨੂੰ ਤੱਕਿਆ, ਮੈਂ ਕਿਵੇਂ ਭਾਈ ਸਤੀ ਦਾਸ ਨੂੰ ਤੱਕਿਆ, ਮੈਂ ਕਿਵੇਂ ਭਾਈ ਦਿਆਲੇ ਨੂੰ ਤੱਕਿਆ ਹੈ। ਸੀਸ ਰੱਖ ਕੇ ਮੇਰੀ ਸੇਵਾ ਨਿਭ ਗਈ, ਪਿੱਛੇ ਬਹਿ ਗਏ। ਸਭ ਤੋਂ ਪਹਿਲਾਂ ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਜਿਹੜੀ ਗੋਲੀਆਂ ਤੋਂ ਪੁੱਤਰ ਨੂੰ ਬਚਾ ਕੇ ਰੱਖਦੀ ਸੀ, ਜਿਹੜੀ ਧੀਰਮਲ ਦੇ ਸਾਹਮਣੇ ਸੀਨਾ ਤਾਣ ਕੇ ਖਲੋਂਦੀ ਸੀ, ਅੱਜ ਕੱਲਾ ਪੁੱਤਰ ਦਾ ਸਿਰ ਆਇਆ ਤੇ ਕੇਵਲ ਦੋਨਾਂ ਹੱਥਾਂ ਨਾਲ ਮੂੰਡ ਪਲੋਸਿਆ, ਪੋਤਾ 9 ਸਾਲ ਦਾ ਕੋਲ ਸੀ ਤੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੇਰੇ ਪੁੱਤਰ ਦੀ ਮੁਸਕਰਾਹਟ ਤਾਂ ਤੇਗ ਵੀ ਨਹੀਂ ਖਤਮ ਕਰ ਸਕੀ, ਮੇਰੇ ਪੁੱਤਰ ਦਾ ਚਿਹਰਾ ਤੇ ਮੁਸਕਰਾਉਂਦਾ ਪਿਆ ਹੈ। ਇੰਨੀ ਦੇਰ ਨੂੰ ਮਾਤਾ ਗੁਜਰੀ ਜੀ ਆਏ, ਕਹਿੰਦੇ ਨੇ ਪਤੀ ਦਾ ਸੀਸ ਤੱਕਿਆ। ਇਹ ਆਪਾਂ ਆਮ ਘਟਨਾ ਕਹਿ ਦਿੰਦੇ ਹਾਂ, ਕਦੀ ਆਪਣੇ ਸੀਨੇ ਵਿੱਚ ਹੰਢਾ ਕੇ ਦੇਖੋ ਕਿ ਪਤੀ ਦਾ ਸੀਸ ਸਾਹਮਣੇ ਤੱਕੇ, ਹੱਥ ਜੁੜ ਗਏ, ਨੇਤਰ ਬੰਦ ਹੋਏ ਤੇ ਇੱਕ ਸ਼ਬਦ ਉਸ ਮੇਰੀ ਮਾਂ ਦੇ ਅੰਦਰੋਂ ਨਿਕਲਿਆ ਸੀ ਕਿ ਹੇ ਮੇਰੇ ਸਤਿਗੁਰੂ ਦਾਤਾ ਜੀ, ਤੇਰੀ ਕੇਸਾਂ ਸਵਾਸਾਂ ਨਾਲ ਨਿਭ ਗਈ, ਮੈਂ ਰੱਬ ਦੀ ਰਜ਼ਾ ਵਿੱਚ ਇਸ ਜ਼ਿੰਦਗੀ ਨੂੰ ਗੁਜ਼ਾਰਾਂਗੀ, ਪਰ ਇੱਕ ਕਿਰਪਾ ਕਰੀ ਮੇਰੀ ਵੀ ਅੰਤਲੇ ਸਮੇਂ ਤੱਕ ਤੇਰੀ ਤਰ੍ਹਾਂ ਨਿਭ ਜਾਏ। ਅੱਜ ਦੇਖੋ, ਕਦੀ ਪਤੀ ਦੇ ਸੀਸ ਨੂੰ ਦੇਖਦੀ ਸੀ, ਕਦੀ ਉਹਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਛੱਡਦਿਆਂ ਤੱਕਿਆ। ਅੱਜ ਮਾਤਾ ਗੁਜਰੀ ਜੀ ਗੰਗੂ ਦੇ ਘਰ ਅੰਦਰ ਬੈਠੇ ਨੇ, ਦੋਨੋਂ ਪੋਤੇ ਕੋਲ ਨੇ। ਜਦੋਂ ਕਹਿੰਦੇ ਨੇ ਕਿ ਇਕਰਾਰ ਲੈਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਇਕਰਾਰ ਲੈਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂੰ ਖਮ ਕੋ ਰੁਲਾਨਾ ਨਾ ਫਿਰ ਕਭੀ, ਬੱਚੋਂ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨੇ, ਬੇ ਅਖਤਿਆਰ ਰੋ ਦੀਆ ਉਸ ਵੱਲ ਸ਼ਾਨ। ਕਿਆ ਮੇਰੇ ਫਤਿਹ ਸਿੰਘ ਜੀ, ਮੇਰੇ ਜੋਰਾਵਰ ਲਾਲ, ਰਾਤ ਬੀਤ ਗਈ, ਆਰਾਮ ਕਰੋ। ਕਹਿੰਦੇ ਨੇ ਦੇਖੋ, ਆਪ ਭਾਵੇਂ ਅੱਖਾਂ ਵਿੱਚ ਨੀਂਦ ਨਹੀਂ, ਕਹਿਣਾ ਸੌਖਾ ਹੈ, ਦੋਨਾਂ ਨੂੰ ਖੱਬੇ ਤੇ ਸੱਜੇ ਮੋਢਿਆਂ ਨਾਲ ਲਾ ਕੇ ਕੁੱਟ ਕੇ ਆਪਣੇ ਨਾਲ ਲਾਇਆ। ਅੱਜ ਕਈ ਦਿਨਾਂ ਦੀ ਠੰਡ ਤੋਂ ਬਾਅਦ ਦਾਦੀ ਤੇ ਪੋਤਿਆਂ ਨੂੰ ਰਜਾਈ ਮਿਲੀ। ਉਧਰ ਸਰਾਣੇ ਸਾਨੂੰ ਸਭ ਨੂੰ ਪਤਾ ਹੈ ਕਿ ਮਾਤਾ ਜੀ ਕੋਲ ਕੁਝ ਧਨ ਸੀ, ਮੋਹਰਾਂ ਸਨ, ਪਰ ਗੰਗੂ ਦੀ ਨੀਅਤ ਫਿੱਟ ਗਈ। ਉਹਨੇ ਮਾਤਾ ਜੀ ਦੇ ਸਰਾਣਿਓਂ ਰਾਤ ਨੂੰ ਮੋਹਰਾਂ ਚੁੱਕੀਆਂ ਨੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, ਹੋ ਸਕਦਾ ਹੈ ਕਿ ਗੰਗੂ ਜਦੋਂ ਮਾਤਾ ਜੀ ਤੇ ਬੱਚਿਆਂ ਨੂੰ ਗੁਰੂ ਸਾਡੇ ਬਾਬਿਆਂ ਨੂੰ ਘਰ ਲੈ ਕੇ ਗਿਆ, ਉਦੋਂ ਉਹਦੇ ਮਨ ਵਿੱਚ ਲਾਲਚ ਨਾ ਹੋਵੇ। ਤਾਂ ਹੀ ਤਾਂ ਕਹਿੰਦੇ ਨੇ ਅੰਤਲੇ ਸਮੇਂ ਤੱਕ ਅਰਦਾਸ ਕਰੋ ਕਿ ਕੀ ਪਤਾ ਇਸ ਪਾਪੀ ਮਨ ਨੇ ਕਿਹੜੀ ਥਾਂ ਤੇ ਡਿੱਗ ਪੈਣਾ ਹੈ। ਇੱਥੇ ਮੈਂ ਇੱਕ ਪ੍ਰਮਾਣ ਦੇਣਾ ਚਾਹੁੰਦਾ ਕਿ ਗੰਗੂ ਇਹਨੂੰ ਦੇਖੋ, ਕੋਈ ਕੌਮ ਇੱਕ ਆਪਣੇ ਨਾਲ ਨਾ ਜੋੜੇ। ਜਦੋਂ ਗੰਗੂ ਤੁਰਿਆ ਹੈ ਉਦੋਂ ਵਫਾਦਾਰ ਕੂਕਰ ਦੀ ਤਰ੍ਹਾਂ ਸੀ, ਤੇ ਜਦੋਂ ਗੰਗੂ ਨੇ ਮੋਹਰਾਂ ਚੁੱਕੀਆਂ ਉਦੋਂ ਖੁਲ ਹਲਕੇ ਕੁੱਤੇ ਦੀ ਤਰ੍ਹਾਂ ਸੀ। ਫਰਕ ਬਸ ਇੰਨਾ ਹੀ ਹੈ ਕਿ ਜਦੋਂ ਵਫਾਦਾਰ ਕੁੱਤਾ ਹੋਵੇ ਉਦੋਂ ਮਾਲਕ ਦੇ ਚਰਨਾਂ ਨੂੰ ਚੁੰਮਦਾ ਹੈ, ਤੇ ਬਦਕਿਸਮਤੀ ਨਾਲ ਕੁੱਤੇ ਨੂੰ ਹਲਕ ਪੈ ਜਾਏ ਤੇ ਸੱਚ ਜਾਣੂ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਵਫਾਦਾਰੀ ਸੀ ਤੇ ਸਤਿਗੁਰੂ ਨੇ ਬਾਣੀ ਵਿੱਚ ਦੋਨੋਂ ਸ਼ਬਦ ਕਹੇ ਨੇ, ਹਲਕਿਆ ਕੁੱਤਾ ਆਪਣੇ ਤੇ ਬਗਾਨਿਆਂ ਨੂੰ ਵੱਢਦਿਆਂ ਦੇਰੀ ਨਹੀਂ ਲਾਉਂਦਾ। ਤੇ ਜਦੋਂ ਬੰਦੇ ਦੇ ਅੰਦਰ ਲਾਲਚ ਦਾ ਕੁੱਤਾ ਹਲਕ ਜਾਏ ਉਦੋਂ ਬੰਦਾ ਜਿਨ੍ਹਾਂ ਨੂੰ ਘਰ ਰੱਖੇ ਉਹਨਾਂ ਨੂੰ ਵੀ ਵੱਢਦਿਆਂ ਦੇਰ ਨਹੀਂ ਲਾਉਂਦਾ। ਮਾਤਾ ਜੀ ਨੇ ਕਿਹਾ, ਗੰਗੂ ਕਿ ਦੇਖ, ਅਸੀਂ ਤੈਨੂੰ ਚੋਰ ਨਹੀਂ ਕਹਿੰਦੇ। ਕੋਠੇ ਤੇ ਚੜ ਗਿਆ, ਰੌਲਾ ਪਾਇਆ, ਪਿੰਡ ਤੇ ਚੌਧਰੀ ਕੋਲ ਗਿਆ। ਕਹਿੰਦਾ, ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਛੋਟੇ ਪੁੱਤਰ ਮੇਰੇ ਘਰ ਵਿੱਚ ਨੇ, ਦੇਖੋ ਨਾਲੇ ਮੈਂ ਉਹਨਾਂ ਨੂੰ ਘਰ ਰੱਖਿਆ, ਪਰ ਇਹ ਨਹੀਂ ਕਿਹਾ ਮੈਂ ਸੇਵਾ ਕੀਤੀ। ਕਹਿੰਦਾ, ਅਸੀਂ ਹਕੂਮਤ ਦੇ ਵਫਾਦਾਰ ਹਾਂ, ਅਸੀਂ ਨਹੀਂ ਚਾਹੁੰਦੇ ਕਿ ਵਜ਼ੀਰ ਖਾਨ ਦਾ ਕੋਈ ਵੀ ਬਾਗੀ ਉਹਦੀ ਇਸ ਸੂਬੇ ਦੇ ਵਿੱਚ ਰਹਿ। ਤੇ ਕਹਿੰਦੇ ਨੇ ਉਸ ਵੇਲੇ ਪਿੰਡ ਦਾ ਚੌਧਰੀ ਤੇ ਗੰਗੂ ਦੋਨੋਂ ਇਕੱਠੇ ਹੋਏ। ਚੌਧਰੀ ਆਇਆ, ਉਹਨੇ ਮਾਤਾ ਗੁਜਰੀ ਜੀ ਨੂੰ ਤੱਕਿਆ ਤੇ ਦੋਨੋਂ ਪੋਤਰੇ ਜੋਰਾਵਰ ਸਿੰਘ ਬਾਬਾ ਜੀ ਤੇ ਫਤਿਹ ਸਿੰਘ ਬਾਬਾ ਜੀ ਕੋਲ ਬੈਠੇ ਨੇ, ਮੰਜੀ ਤੇ ਬੈਠੇ। ਚੌਧਰੀ ਆਪਣੇ ਆਦਮੀ ਲੈ ਕੇ ਆਇਆ। ਬਾਬਾ ਫਤਿਹ ਸਿੰਘ ਪੁੱਛਦੇ ਨੇ, ਮਾਂ ਇਹ ਬੰਦੇ ਕਿਉਂ ਸਾਡੇ ਕੋਲ ਬੈਠ ਗਏ ਨੇ? ਚੌਧਰੀ ਨੇ ਕਿਹਾ, ਮੈਂ ਮੁਰਿੰਡੇ ਜਾਣਾ ਵਾਂ ਤੇ ਤੁਸੀਂ ਓਨੀ ਦੇਰ ਤੱਕ ਗੁਰੂ ਕੇ ਬੱਚਿਆਂ ਤੇ ਮਾਂ ਕੋਲ ਬੈਠਣਾ? ਚੌਧਰੀ ਦੇ ਆਦਮੀ ਘਰ ਦੇ ਸਾਹਮਣੇ ਬਹਿ ਗਏ ਤੇ ਪੁੱਛਦੇ ਨੇ, ਸਾਹਿਬਜ਼ਾਦੇ ਮਾਂ ਕਿ ਇਹ ਕਿਉਂ ਸਾਡੇ ਕੋਲ ਆ ਕੇ ਬੈਠੇ ਨੇ? ਮਾਤਾ ਗੁਜਰੀ ਜੀ ਨੇ ਕਿਹਾ, ਮੇਰੇ ਬੇਟਾ, ਬਸ ਅੰਦਰ ਦੇ ਸਿਦਕ ਨੂੰ ਡੋਲਣ ਨਾ ਦਿਆ, ਹਜੇ ਉਹ ਵਾਪਰਨ ਵਾਲਾ ਹੈ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਚੱਲਦਾ ਪਿਆ ਸੀ। ਗੰਗੂ ਖੇੜੀ ਤੋਂ ਤੁਰਿਆ ਇਹ ਜਾ ਪਹੁੰਚਿਆ ਮੁਰਿੰਡੇ, ਇਹਨੇ ਜਾਨੀ ਖਾਂ ਤੇ ਮਾਨੀ ਖਾਂ ਕੋਲ ਜਾ ਕੇ ਰਿਪੋਰਟ ਕੀਤੀ। ਮੈਂ ਇੱਕ ਇੱਕ ਦਾ ਨਾਂ ਅਰਜ਼ ਕਰਨਾ ਚਾਹੁੰਦ। ਜਾਨੀ ਖਾਂ ਮਾਨੀ ਖਾਂ ਕੋਲ ਗਿਆ, ਕਹਿੰਦਾ, ਗੁਰੂ ਕੇ ਪੁੱਤਰ ਤੇ ਗੁਰੂ ਦੀ ਮਾਂ ਮੇਰੇ ਘਰ ਵਿੱਚ ਏ। ਮੁਰਿੰਡੇ ਤੋਂ ਜਾਨੀ ਖਾਂ ਤੇ ਮਾਨੀ ਖਾਂ ਆਏ ਤੇ ਕਹਿੰਦੇ ਨੇ, ਮਾਤਾ ਗੁਜਰੀ ਜੀ ਨੂੰ ਤੇ ਗੁਰੂ ਕੇ ਲਾਲਾ ਨੂੰ ਗੰਗੂ ਦੇ ਘਰ ਖੇੜੀ ਵਿੱਚ ਖੇੜੀਓ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਕਹਿੰਦਾ, ਕਦੀ ਦੇਖੋ ਸਿੱਖੋ, ਦੁਸ਼ਮਣ ਵੀ ਇਹੋ ਜੀ ਅਣਹੋਣੀ ਸ਼ਾਇਦ ਨਾ ਕਰੇ ਕਿ ਗੰਗੂ ਨੇ ਧਨ ਦੀ ਖੁਰਜੀ ਦਬਾ ਦਿੱਤੀ। ਮਾਤਾ ਗੁਜਰੀ ਤੁਰਨ ਲੱਗਿਆ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲ ਪਿੰਡ ਦੇ ਲੋਕਾਂ ਦੇ ਕੋਲ ਖਲੋ ਕੇ ਕਿਹਾ, ਵੇ ਗੰਗੂ ਜਿਸ ਧਨ ਦੀ ਖਾਤਰ ਤੂੰ ਹਕੂਮਤ ਦੇ ਸਾਹਮਣੇ ਸਾਨੂੰ ਪਕੜਾ ਦਿੱਤਾ ਹੈ, ਚੇਤੇ ਰੱਖੀ ਕਮਲਾ ਹੋ ਕੇ ਮਰੇਗਾ, ਇਹ ਧਨ ਹੀ ਤੇਰੀ ਮੌਤ ਦਾ ਕਾਰਨ ਬਣ ਜਾਏਗਾ। ਸਿਰ ਮਾਂ ਨੇ ਇੰਨੀ ਗੱਲ ਕਹੀ, ਮੈਂ ਅੱਗੇ ਅਰਜ਼ ਕਰਨੀ ਗੰਗੂ ਕਿਵੇਂ ਮਰਿਆ। ਕਹਿਣ ਲੱਗੇ, ਜਿਸ ਟਕਿਆਂ ਦੀ ਖਾਤਰ ਤੂੰ ਆ ਛੋਟੇ ਛੋਟੇ ਲਾਲ ਤੇ ਮੈਨੂੰ ਹਕੂਮਤ ਦੇ ਗ੍ਰਿਫਤਾਰ ਕਰਾਇਆ, ਇਹ ਟਕੇ ਤੇਰੀ ਮੌਤ ਦਾ ਕਾਰਨ ਬਣ ਗਏ। ਅੱਗੋ ਬੋਲ ਕੇ ਕਹਿੰਦਾ, ਮਾਈ ਅਸੀਂ ਹਕੂਮਤ ਦੇ ਬਾਗੀ ਨਹੀਂ, ਅਸੀਂ ਹਕੂਮਤ ਦੇ ਵਫਾਦਾਰ ਲੋਕ ਹਾਂ, ਤੇ ਸੱਚ ਜਾਣਿਓ ਗੁਲਾਮ ਬੰਦੇ ਦੀ ਕੋਈ ਜ਼ਮੀਰ ਨਹੀਂ ਹੁੰਦੀ, ਆਪਣੀ ਜ਼ਮੀਰ ਵੇਚ ਕੇ ਉਹ ਸ਼ਬਦ ਬੋਲਦਾ ਹੁੰਦਾ ਹੈ। ਸਤਿਗੁਰੂ ਤੇ ਮਾਤਾ ਤੇ ਛੋਟੇ ਲਾਲ ਰਾਤ ਪਹਿਲੀ ਰਾਤ ਉਹ ਮੁਰਿੰਡੇ ਰਹੇ ਨੇ। 13 ਪੋਹ ਦਾ ਸਾਕ ਹੈ। ਪਹਿਲੀ ਰਾਤ ਗੰਗੂ ਦੇ ਘਰ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਰਾਤ ਮੁਰਿੰਡੇ ਰਹੇ ਨੇ। ਇੱਧਰ ਵਜ਼ੀਰ ਖਾਂ ਚਮਕੌਰ ਦੇ ਜੰਗ ਨੂੰ ਬਾਅਦ ਮਨ ਵਿੱਚ ਇਹ ਤੋਖਲਾ ਸੀ ਕਿ ਗੁਰੂ ਨੂੰ ਪਕੜਾਂਗੇ, ਪਰ ਸੰਗਤ ਸਿੰਘ ਜੀ ਦੇ ਪਵਿੱਤਰ ਸਰੂਪ ਨੂੰ ਦੇਖ ਕੇ ਉਹਨੂੰ ਯਕੀਨ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਨਹੀਂ। ਖਿੱਚ ਗਿਆ, ਇੰਨੇ ਮਹੀਨਿਆਂ ਦਾ ਘੇਰਾ, ਇੰਨੇ ਬੰਦੇ ਮਰਵਾਲੇ, ਤੇ ਅਜੇ ਵੀ ਗੁਰੂ ਨਾ ਪਕੜਿਆ ਜਾਏ। ਖਿਜਿਆ ਸਰਹੰਦ ਆਇਆ ਤੇ ਆਉਂਦਿਆਂ ਮੁਰਿੰਡੇ ਤੋਂ ਜਾਨੀ ਖਾਂ ਮਾਨੀ ਖਾਂ ਨੇ ਖਬਰ ਦਿੱਤੀ। ਕਹਿਣ ਲੱਗੇ, ਸਰਕਾਰ ਕਿ ਇਹ ਖੁਸ਼ ਖਬਰੀ ਖੈ। ਕਹਿਣ ਲੱਗਾ, ਕੋਈ ਖੁਸ਼ ਖਬਰੀ ਨਹੀਂ, ਇੰਨਾ ਨੁਕਸਾਨ ਕਰਾ ਕੇ ਵੀ ਗੁਰੂ ਨਾ ਪਕੜਿਆ ਜਾਏ, ਲੱਖਾਂ ਵਿੱਚੋਂ ਵੀ ਤਾੜੀਆਂ ਮਾਰ ਕੇ ਸੀਨਾ ਤਾਣ ਕੇ ਨਿਕਲ ਜਾਏ, ਸਾਡੀ ਮੌਤ ਹੈ। ਕਹਿਣ ਲੱਗੇ, ਖੁਸ਼ ਖਬਰੀ ਹੈ ਕਿ ਜਿਹੜਾ ਤਾੜੀਆਂ ਮਾਰ ਕੇ ਨਿਕਲਿਆ, ਜਿਹਨੇ ਤੁਹਾਡੇ ਬੰਦਿਆਂ ਨੂੰ ਤੀਰਾਂ ਨਾਲ ਵਿੰਨਿਆ, ਗੁਰਜਾਂ ਨਾਲ ਭੰਨਿਆ, ਉਹਦੇ ਦੋ ਛੋਟੇ ਪੁੱਤਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਉਹਦੀ ਬੁੱਢੜੀ ਮਾਈ, ਅਸੀਂ ਮੁਰਿੰਡੇ ਤੋਂ ਤੁਹਾਡੇ ਕੋਲ ਸਰਹੰਦ ਲੈ ਕੇ ਆਇਆ। ਵਜ਼ੀਰ ਖਾਂ ਖੁਸ਼ੀ ਨਾਲ ਝੂਮ ਉੱਠਿਆ, ਕਹਿੰਦਾ, ਗੁਰੂ ਕੀ ਮਾਂ ਤੇ ਪੁੱਤਰ। ਕਹਿੰਦਾ, ਹੁਣ ਦੇਖਾਂਗਾ ਕਿ ਗੁਰੂ ਆਪਣੇ ਪੁੱਤਰਾਂ ਦੇ ਮੋਹ ਦਾ ਬੱਦਾ ਕਿਉਂ ਨਹੀਂ ਆਉਂਦਾ ਮੇਰੇ ਕੋਲ। ਪਰ ਇਹਨੂੰ ਪਤਾ ਨਹੀਂ, ਉਹ ਤਾਂ ਪੁੱਤਰਾਂ ਦੀ ਲਾਸ਼ ਵੇਖ ਕੇ ਕੱਪੜੇ ਨਹੀਂ ਪਾਣ ਦਿੰਦਾ। ਕਹਿੰਦਾ, ਮਿੱਟੀ ਖੈ, ਮਿੱਟੀ ਨਾਲ ਮੋਹ ਕੀ ਖੈ, ਉਹਦੇ ਅੰਦਰ ਮੋਹ ਨਹੀਂ। ਗੁਰੂ ਕੇ ਸਿੱਖੋ ਕਦੀ ਤੱਕੋ, ਇਹ 9 ਪੋਹ 10 ਪੋਹ 11 ਪੋਹ ਤੇ 12 ਪੋਹ ਤੇ 13 ਪੋਹ ਬਿਕਰਮੀ ਸੰਮਤ 1761 ਤੇ ਮੈਂ ਅਰਜ਼ ਕਰਾਂ, ਇਹ 23, 24, 25, 26, 27 ਦਸੰਬਰ ਦੇ ਦਿਨ ਤੁਸੀਂ ਦੇਖੋ, ਇਹ ਦਿਨ ਸਾਡੇ ਤੇ ਆਉਣੇ ਨੇ। ਕਦੀ ਸਮਾਂ ਸੀ ਜਦੋਂ ਸਰਹੰਦ ਸ਼ਹੀਦੀ ਮੇਲਾ ਮਨਾਇਆ ਜਾਂਦਾ ਸੀ ਤੇ ਲੋਕ ਆਪਣੇ ਘਰਾਂ ਵਿੱਚ ਥੱਲੇ ਸੌਂਦੇ ਸਨ। ਹੁਣ ਇਹਨੂੰ ਇਹਨਾਂ ਕਰਮ ਕਾਂਡ ਵੱਲ ਨਾ ਲਿਜਾਇਓ। ਕਿਉਂ? ਕਹਿੰਦੇ ਸਨ, ਇਹਨਾਂ ਦਿਨਾਂ ਵਿੱਚ ਸਾਡੀ ਮਾਂ ਤੇ ਗੁਰੂ ਕੇ ਲਾਲ ਠੰਡੇ ਬੁਰਜ ਵਿੱਚ ਥੱਲੇ ਪਏ ਸਨ। ਉਹਨਾਂ ਦਿਨਾਂ ਦੇ ਵਿੱਚ ਉੱਚੀ ਖੇਡਖਣਾ ਕੇ ਹੱਸਦੇ ਨਹੀਂ ਸਨ, ਕੰਧਾਂ ਨੀਆਂ ਕੋਲ ਜਾਣਾ ਤੇ ਇੱਕ ਇੱਕ ਕਿੱਟ ਚੁੱਕ ਕੇ ਉਹ ਸਤਲੁਜ ਵਿੱਚ ਸੜਦੇ ਹੁੰਦੇ ਸਨ। ਸਿੱਖ ਕਹਿੰਦੇ ਸਨ ਕਿ ਇਹਦੇ ਕਿਲੇ ਦੀਆਂ ਇੱਟਾਂ, ਮੈਂ ਅੱਗੇ ਅਰਜ਼ ਕਰਨੀ ਹੈ ਕਿ ਜਿੱਥੇ ਮੇਰੇ ਗੁਰੂ ਕੇ ਲਾਲ ਸ਼ਹੀਦ ਹੋਏ, ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਐਮਨਾਬਾਦ ਸ਼ੁਰੂ ਹੋਈ ਤੇ ਸਰਹੰਦ ਦੀ ਸੰਪੂਰਨਤਾ ਕੈਸੀ ਹੁੰਦੀ। ਕਦੀ ਤੱਕੋ ਕਿ ਫਿਰ ਕੀ ਕੀਤਾ, ਇੱਕ ਇੱਕ ਇੱਟ ਉਹਦੇ ਕਿਲੇ ਦੀ, ਉਹਦੇ ਮਹੱਲਾਂ ਦੀ ਚੁੱਕ ਕੇ ਸਤਲੁਜ ਵਿੱਚ ਸਿੱਖ ਸੱਟਦੇ ਰਹੇ ਨੇ। ਜਾਣਾ, ਕਹਿਣਾ, ਇਹ ਗਰਕ ਗੁਰੂ ਮਾਰੀ ਸਰਹੰਦ ਹੈ। ਤੇ ਜਿਹੜੀ ਲਾਈਨ ਤੁਸੀਂ ਫਤਿਹਗੜ੍ਹ ਸਾਹਿਬ ਦੇ ਨਾਲ ਦੇਖਦੇ ਹੋ ਤੇ ਸਰਹੰਦ ਦੀ ਲਾਈਨ, ਫਿਰ ਪਰਤ ਕੇ ਹਕੂਮਤ ਨੇ ਉਹਦੇ ਕਿਲੇ ਦੀਆਂ ਇੱਟਾਂ ਲੈ ਕੇ ਉਹਦੀ ਰੋੜੀ ਬਣਾ ਕੇ ਉਸ ਰੇਲ ਦੇ ਥੱਲੇ, ਉਸ ਪਟੜੀ ਥੱਲੇ ਵਿਛਾ ਦਿੱਤੀ ਸੀ। ਅੱਜ ਠੰਡਾ ਬੁਰਜ ਹੈ। ਇਹ ਬੁਰਜ ਕਿਉਂ ਠੰਡਾ? ਕਿਉਂਕਿ ਅੱਜ ਤਾਂ ਨਕਸ਼ਾ ਬਿਲਕੁਲ ਚੇਂਜ ਹੋ ਗਿਆ। ਸ਼ਾਇਦ ਤੁਹਾਨੂੰ ਪਤਾ ਹੋਵੇ, ਕਦੀ ਇਤਿਹਾਸ ਦੇ ਪੰਨੇ ਵਾਚਿਓ, ਜਦੋਂ ਅਸੀਂ ਠੰਡੇ ਬੁਰੀ ਤੇ ਖਲੋ ਕੇ ਅਸੀਂ ਤੱਕਦੇ ਹਾਂ ਕਿ ਇਸ ਪਾਸੇ ਉੱਤਰ ਵਾਲੀ ਬਾਹੀ ਤੇ ਮੁਸਲਮਾਨਾਂ ਦੇ ਕੁਝ ਮਕਬਰੇ ਨੇ। ਤੁਹਾਨੂੰ ਪਤਾ ਹੈ ਨਾ ਕਿ ਜਦੋਂ ਬਸੀ ਪਠਾਣੇ ਸ਼ਹਿਰ ਸ਼ਾਇਦ ਪੈਂਦਾ, ਉੱਧਰ ਜਾਂਦੇ ਹਾਂ, ਤੁਹਾਨੂੰ ਪਤਾ ਹੈ ਉੱਥੇ ਮਕਬਰਾ ਕਿਹਦਾ ਹੈ? ਸ਼ੇਖ ਅਹਿਮਦ ਸਰਹੰਦੀ, ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਤਾਣ ਲਾ ਦਿੱਤਾ ਸੀ, ਜਿਹਨੇ ਬਾਬੇ ਕਿਆਂ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਸੱਚ ਜਾਣੋ ਉਹਦੀ ਕਬਰ ਵੀ ਉਸ ਮਕਬਰੇ ਦੇ ਵਿੱਚ ਹੈ। ਮੈਂ ਤਾਂ ਅਰਜ਼ ਕਰਨ ਲੱਗਾ, ਪਰ ਸਿੱਖ ਮਕਬਰੇ ਢਾਂਦੇ ਨਹੀਂ, ਉਹਨੇ ਜ਼ਾਲਮ ਦੇ ਕਿਲੇ ਢਾਏ ਨੇ। ਠੰਡਾ ਬੁਰਜ ਤਾਂ ਸੀ ਕਿ ਬੁਰਜ ਤੋਂ ਥੱਲੇ ਖਲੋਇਓ, ਇੱਥੇ ਪਹਿਲਾਂ ਇੱਕ ਨਦੀ ਵਗਦੀ ਸੀ। ਕੁਝ ਸੱਜਣ ਕਹਿੰਦੇ ਨੇ ਕਿ ਇੱਥੇ ਵਜ਼ੀਰ ਖਾਂ ਗਰਮੀ ਵਿੱਚ ਪਾਣੀ ਇਕੱਠਾ ਕਰਵਾਉਂਦਾ ਸੀ, ਆਪ ਠੰਡੇ ਬੁਰਜ ਤੇ ਬਹਿਣਾ,
ਕਿਉਂਕਿ ਜੇਠ ਦੇ ਮਹੀਨੇ ਵਿੱਚ ਵੀ ਇਸ ਬੁਰਜ ਤੇ ਬੈਠਿਆ ਜਦੋਂ ਗਰਮ ਹਵਾ ਪਾਣੀ ਨੂੰ ਸਪਰਸ਼ ਕਰਕੇ ਆਉਂਦੀ ਸੀ ਤੇ ਬੁਰਜ ਤੇ ਉਹ ਠੰਡੀ ਲੱਗਦੀ ਸੀ। ਇਹ ਸਰਦੀ ਕਰਕੇ ਠੰਡਾ ਨਹੀਂ, ਗਰਮੀਆਂ ਵਿੱਚ ਵੀ ਠੰਡੀ ਥਾਂ ਰੱਖਣ ਲਈ ਇਹਨੂੰ ਠੰਡਾ ਬੁਰਜ ਕਹਿੰਦੇ ਸਨ। ਮੈਂ ਕਹਿੰਦਾ ਦੇਖੋ ਅੱਜ ਤਸੀਹੇ ਸ਼ੁਰੂ ਹੋਏ, ਮਾਤ ਗੁਜਰੀ ਤੇ ਦੋਨੋਂ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਅੱਜ ਤਨ ਢੱਕਣ ਨੂੰ ਕੋਈ ਕੰਬਲ ਨਹੀਂ, ਤਨ ਢੱਕਣ ਨੂੰ ਕੋਈ ਰਜਾਈ ਨਹੀਂ, ਠੰਡੇ ਬੁਰਜ ਤੇ ਠੰਡੇ ਫਰਸ਼ ਤੇ ਮਾਂ ਆਪਣੀ ਖਿੱਕ ਦੇ ਨਿੱਗ ਵਿੱਚ, ਆਪਣੀ ਗੋਦੀ ਦੇ ਨਿੱਗ ਵਿੱਚ ਦੋਨਾਂ ਪੋਤਿਆਂ ਨੂੰ ਲੈ ਕੇ ਬੈਠ ਗਈ ਹੈ। ਅੱਜ ਰੋਟੀ ਪਾਣੀ ਨਹੀਂ, ਸ਼ਾਮ ਦਾ ਵੇਲਾ ਠੰਡੀ ਸੀਤ ਹਵਾ ਚੱਲੇ ਤੇ ਮਾਤਾ ਨੇ ਆਪ ਪਾਠ ਕੀਤਾ, ਕੋਲ ਬਿਠਾਇਆ। ਮੈਂ ਕਹਿੰਦਾ 5 ਸਾਲ ਦਾ ਬੱਚਾ, 7 ਸਾਲ ਦਾ ਜਦੋਂ ਚੌਂਕੜਾ ਮਾਰ ਕੇ ਕੋਲ ਬੈਠਾ ਹੋਵੇਗਾ, ਆਖਰ ਹਵਾ ਨੇ ਤਾਂ ਬੁੱਲ ਵੀ ਨੀਲੇ ਕੀਤੇ ਹੋਣੇ ਨੇ, ਹਵਾ ਨੇ ਤਾਂ ਉਹਨਾਂ ਦੇ ਖੱਤ ਵੀ ਠਾਰ ਦਿੱਤੇ ਹੋਣੇ ਨੇ, ਹਵਾ ਨੇ ਉਸ ਬੁੱਢੜੀ ਮਾਂ ਦੇ ਤਨ ਤੇ ਕਿੰਨਾ ਕੁ ਕਹਿਰ ਕਮਾਇਆ ਹੋਣਾ। ਪਰ ਇੱਕੋ ਗੱਲ ਕਹੀ, ਸ਼ਾਮ ਨੂੰ ਬੈਠਿਆਂ ਚੌਂਕੜਾ ਮਾਰ ਕੇ ਕਿ ਮੇਰੇ ਜ਼ੋਰਾਵਰ ਸਿੰਘ ਜੀ, ਮੇਰੇ ਫਤਿਹ ਸਿੰਘ ਜੀ, ਦੇਖਿਓ ਅੱਜ ਬੁਰਜ ਤੇ ਆਇਓ, ਕੱਲ ਨੂੰ ਪਤਾ ਨਹੀਂ ਕੀ ਭਾਣੇ ਵਾਪਰਨੇ ਨੇ, ਬਸ ਇੱਕ ਕੰਮ ਕਰਿਓ, ਤੁਸੀਂ ਭੁੱਲਿਓ ਨਾ ਕਿ ਤੁਹਾਡੀਆਂ ਰਗਾਂ ਵਿੱਚ ਤੱਤੀ ਤਵੀ ਤੇ ਬਹਿਣ ਵਾਲੇ ਦਾ ਖੂਨ ਪਿਆ ਚੱਲਦਾ ਹੈ, ਤੁਸੀਂ ਭੁੱਲਿਓ ਨਾ ਕਿ ਤੁਹਾਡੇ ਉੱਤੇ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਦਾ ਸਾਇਆ ਹੈ, ਬਸ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੁਹਾਡੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਹੈ।